ज्ञानयञ्जन गुरुदियाय ज्ञान अंधेर बिना हर कृपाते संत भेटिया नानक मन पर गा याही कुल ते प्रगट हो ताही कुल को उन द्वादश गुरिंद को मेरी है
विद्या ते वंश अपार पई ते माहे पै निरपद्वे सुहाई काल राय पयो लव वंश विखे काल कीद पुन्ना कुछ अंश कहाई
परम सत्कार योग हाजरीन साध संगत जी इस पावन पवित्र सचखंड दरबार की हाजरी भरते हुए दास की हाजरी प्रवान करने के वास्ते सब माई भाई प्रेम सत्कार न गज के आखो धन श्री सतगुरु राम सिंह जी।
धन श्री सतगुरु राम सिंह।
आप वडभागे हो जो के दूर नेड़े तो अपने सारे दुनियावी कारोबार दे कम्मां दा त्याग करदे होए अपनी सारी दिहाड़ी शरीरक थकावट दी ना परवाह करदे होए इस समय नूं इन्हां सवासां नूं इस संसारक जीवन यात्रा नूं इन्हां कलयुग दियां घोर भयानक घड़ियां नूं सफल करन दे वास्ते सत्संग दे रूप च बैठ के सत्संग दे दर्शन नाम सिमरन दी प्राप्ति सतगुरु जी दे हुक्म दे अनुसार इन्हां मनुखी मनां नूं ज्ञान की प्राप्ति करके सफल होने दे वास्ते गुरबाणी गुरु उपदेश गुर इतिहास से विचार करन दा सुभाग समा प्राप्त होया है। जदों आप इतिहास नूं सुनोगे गुरबाणी नूं पढ़ोगे ਇਹ ਜਿਹੜਾ ਕਿ ਆਪ ਦੂਰ ਨੇੜੇ ਤੋਂ ਸਤਿਗੁਰੂ ਜੀ ਦਾ ਜਸ ਸਾਧ ਸੰਗਤ ਨਾਲ ਪ੍ਰੇਮ ਤੇ ਪਿਆਰ ਕਰਦੇ ਹੋ ਹਾਜ਼ਰੀਆਂ ਭਰ ਰਹੇ ਹੋ ਅੱਜ ਦਾ ਪ੍ਰਕਰਨ ਆਪਾਂ ਭਾਈ ਗੁਰਦਾਸ ਤੋਂ ਸ਼ੁਰੂ ਕਰਨੇ ਹਾਂ ਸਾਧ ਸੰਗਤ ਚ। ਭਾਈ ਗੁਰਦਾਸ ਜੀ ਕਹਿੰਦੇ ਨੇ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਂਦੇ ਮੂੰਹ ਅੱਖੀ ਨੱਕ ਕੰਨ ਸਿਰ ਭਾਰ ਉਚਾਂਦੇ ਸਭ ਚਿਹਨ ਛੱਡ ਪੂਜੀਆਂ ਕੀ ਕਰਮ ਕਮਾਂਦੇ ਗੁਰੂ ਘਰ ਦੇ ਅਨਿੰਨ ਸੇਵਕ ਮਹਾਂਕਵੀ ਭਾਈ ਗੁਰਦਾਸ ਜੀ ਕਹਿੰਦੇ ਨੇ ਸਿਰ ਉੱਚਾ ਨੀਵੇਂ ਚਰਨ ਸਿਰ ਪੈਰ ਹੀ ਪਾਂਦੇ ਕਿਤਨੇ ਕਮਾਲ ਦੀ ਗੱਲ ਹੈ ਜਿਹਨੂੰ ਆਪਾਂ ਹੈੱਡ ਕਹਿੰਦੇ ਹਾਂ ਸਿਰ ਸਰੀਰ ਦਾ ਸਾਰਿਆਂ ਤੋਂ ਉੱਚਾ ਅੰਗ ਹੈ ਸਾਧ ਸੰਗਤ ਚ ਪੈਰ ਚਰਨ ਸਰੀਰ ਦਾ ਸਾਰਿਆਂ ਤੋਂ ਨੀਵਾਂ ਅੰਗ ਹਨ ਫਿਰ ਕਹਿੰਦੇ ਨੇ ਮੂੰਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਂਦੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿਤਨੇ ਕਮਾਲ ਦੀ ਗੱਲ ਹੈ, ਜਿਤਨਾ ਸੰਸਾਰ ਹੈ ਸਾਰਾ ਪੈਰਾਂ ਨੂੰ ਮੱਥੇ ਟੇਕਦਾ, ਸਿਰ ਨੂੰ ਕੋਈ ਮੱਥਾ ਨਹੀਂ ਟੇਕਦਾ ਸਾਧ ਸੰਗਤ ਚ, ਜਿਵੇਂ ਅਜੇ ਆਪਾਂ ਹੈੱਡ ਕਹਿੰਦੇ ਹਾਂ ਸਿਰ ਕਹਿੰਦੇ ਹਾਂ, ਇਹ ਕੀ ਗੱਲ ਹੈ ਜੀ। ਫਿਰ ਉਹ ਵਿਚਾਰ ਦਿੰਦੇ ਨੇ ਪਏ, ਕਹਿੰਦੇ ਨੇ ਆਹ ਜਿਹੜਾ ਮੂੰਹ ਹੈ ਇਹਦੀ ਘੱਟ ਮਹਾਨਤਾ ਸਾਧ ਸੰਗਤ ਚ, ਇਹਨੂੰ ਕਿਉਂ ਨਹੀਂ ਮੱਥਾ ਟੇਕਦੇ, ਇਹ ਜਿਹੜੀਆਂ ਅੱਖਾਂ ਨੇ ਇਹਨਾਂ ਦੀ ਘੱਟ ਮਹਾਨਤਾ, ਇਹਨਾਂ ਨੂੰ ਕਿਉਂ ਨਹੀਂ ਮੱਥਾ ਟੇਕਦੇ ਆਪਾਂ, ਇਹ ਜਿਹੜੇ ਕੰਨ ਹਨ ਹੱਥ ਹਨ ਇਹਨਾਂ ਦੀ ਘੱਟ ਮਹਾਨਤਾ, ਇਹਨਾਂ ਨੂੰ ਕਿਉਂ ਨਹੀਂ ਮੱਥਾ ਟੇਕਦੇ ਆਪਾਂ, ਸਵਾਲ ਕਰਦੇ ਨੇ ਸਾਧ ਸੰਗਤ ਚ। ਕਹਿੰਦੇ ਨੇ ਭਾਈ ਸਭ ਚਿਹਨ ਛੱਡ ਪੂਜਨ ਕੀ ਕਰਮ ਕਮਾਉਂਦੇ, ਸਾਰੇ ਸਰੀਰ ਦੇ ਅੰਗਾਂ ਨੂੰ ਛੱਡ ਕੇ ਸਾਰੇ ਪੈਰਾਂ ਤੇ ਨਮਸਕਾਰ ਕਰਦੇ ਨੇ ਸਾਧ ਸੰਗਤ ਚ। ਸੋ ਸੀਸ ਪਾਵਨ ਪਵਿੱਤਰ ਹੈ ਮੇਰੀ ਜਿੰਦੜੀਏ, ਜੋ ਜਾਏ ਲੱਗਾ ਗੁਰ ਪੈਰੇ ਰਾਮ, ਹਜ਼ੂਰ ਪਾਚਨ ਗੁਰਬਾਣੀ ਚ ਨਿਰਣਾ ਕਰਤਾ ਗੁਰੂ ਦੇ ਪਿਆਰੇ, ਬੜੀ ਥਾਂ ਕੀਤਾ ਸਾਧ ਸੰਗਤ ਚ। ਭਾਵ ਕਹਿੰਦੇ ਨੇ ਇਹ ਕੀ ਗੱਲ ਹੈ, ਅੱਗੇ ਫਿਰ ਆਪ ਹੀ ਕਹਿੰਦੇ ਨੇ, ਕਹਿੰਦੇ ਨੇ ਇਸ ਵਾਸਤੇ ਗੁਰਸਰਨੀ ਸਾਧ ਸੰਗਤੀ ਨੇ ਤੇ ਚੱਲ ਚੱਲ ਜਾਂਦੇ, ਐ ਤੁਹਾਡੀ ਮਹਾਨਤਾ ਸਾਧ ਸੰਗਤ ਚ। ਕਹਿੰਦੇ ਨੇ ਇਸ ਵਾਸਤੇ ਸਤਿਗੁਰ ਦੀ ਸਰਨ ਤੇ ਸਤਸੰਗਤ ਦੇ ਵਿੱਚ ਉਹ ਚੱਲ ਕੇ ਆਉਂਦੇ ਨੇ, ਵਤਨ ਪਾਰੇ ਉਪਕਾਰ ਨੂੰ ਕਰ ਪਾਰ ਵਸਾਉਂਦੇ। ਫਿਰ ਜਦੋਂ ਤੁਸਾਂ ਕੋਈ ਨੇਕੀ ਤੇ ਪਰਉਪਕਾਰ ਕਰਨਾ ਹੈ ਪੈਰਾਂ ਨਾਲ ਚੱਲ ਕੇ ਕਰਨਾ, ਇਹ ਉਦੋਂ ਵੱਡਾ ਗੁਣ ਹੋ ਗਿਆ ਸਾਧ ਸੰਗਤ ਚ। ਇਹਨਾਂ ਪੈਰਾਂ ਦੇ ਨਾਲ ਚੱਲ ਕੇ ਆਪਾਂ ਨੇਕੀ ਤੇ ਪਰਉਪਕਾਰ ਕਰਦੇ ਹਾਂ। ਭਾਈ ਗੁਰਦਾਸ ਕਹਿੰਦਾ ਹੈ ਅਕਾਲ ਪੁਰਖ ਸੱਚੇ ਪਾਤਸ਼ਾਹ ਜਿਹੜੇ ਤੁਹਾਡੀ ਸਾਧ ਸੰਗਤ ਦੇ ਵਿੱਚ ਆਉਂਦੇ ਨੇ, ਆ ਕੇ ਸਤਿਗੁਰ ਦਾ ਜਸ ਸੁਣਦੇ ਨੇ, ਧਿਆਨ ਦਿਓ ਜੇ, ਕਹਿੰਦੇ ਨੇ ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ, ਐ ਅਕਾਲ ਪੁਰਖ ਮੇਰੇ ਸਰੀਰ ਦੀ ਖੱਲ ਲਾਹ ਕੇ ਨਾ ਉਹਦੇ ਜੋੜੇ ਬਣਾ ਕੇ ਨਾ ਤੁਹਾਨੂੰ ਪਹਿਨਾਏ ਜਾਣ ਸਾਧ ਸੰਗਤ ਚ। ਅੜਾ ਤੁਸੀਂ ਸਾਧ ਸੰਗਤ ਚ ਆਉਂਦੇ ਹੋ ਗੁਰੂ ਦੇ ਪਿਆਰੇ, ਇਹਦੀ ਏਡੀ ਮਹਾਨਤਾ ਸਾਧ ਸੰਗਤ ਚ। ਪਰ ਜਿਹਨੂੰ ਇਹਦੀ ਸਾਰ ਆ ਗੱਲ ਉਹਨਾਂ ਦੀ ਸਾਧ ਸੰਗਤ ਚ, ਜਿਹਨੂੰ ਸੁਰਤ ਹੈ ਗੁਰੂ ਦੇ ਪਿਆਰੇ। ਕਹਿੰਦੇ ਨੇ ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ, ਮਸਤਕ ਲੱਗੇ ਭਾਗ ਰਹੇ ਵਡਭਾਗ ਜਿਹਨਾਂ ਦੇ, ਇਹ ਸਤਸੰਗਤ ਦੀ ਪ੍ਰਾਪਤੀ ਹੋਣੀ ਜਿਨ੍ਹਾਂ ਦੇ ਬੜੇ ਦਾਸ ਨੇ। ਕਹਿੰਦਾ ਤੁਹਾਨੂੰ ਵੱਡੇ ਭਾਗਾਂ ਵਾਲੇ ਸ਼ਾਸਤਰ ਵੇਦ ਸਾਰੇ ਤੁਹਾਡਾ ਧੰਨਵਾਦ ਕਰਦੇ ਨੇ ਸਾਧ ਸੰਗਤ ਚ, ਕਿਉਂਕਿ ਇੱਕ ਜੀਵਨ ਮਾਤਾ ਪਿਤਾ ਦਿੰਦਾ ਸਾਧ ਸੰਗਤ ਚ, ਇੱਕ ਜਨਮ ਮਨੁੱਖ ਦਾ ਉਦੋਂ ਹੁੰਦਾ ਗੁਰੂ ਦੇ ਪਿਆਰੇ, ਜਿਹੜੀ ਮਾਤਾ ਜਨਮ ਦਿੰਦੀ ਹੈ, ਇੱਕ ਜਨਮ ਆਪਣੇ ਆ ਕੇ ਸਾਧ ਸੰਗਤ ਚ ਲੈਣਾ ਸਾਧ ਸੰਗਤ ਚ, ਇੱਕ ਮਨੁੱਖ ਦਾ ਜਨਮ ਇੱਥੇ ਹੁੰਦਾ। ਉਹ ਜਿਹੜਾ ਜਦੋਂ ਆਪਣੇ ਮਾਤਾ ਪਿਤਾ ਦੇ ਗ੍ਰਹਿ ਵਿਖੇ ਜਨਮ ਲਿਆ, ਉਹ ਆਪਾਂ ਸੁੱਤ ਬਣ ਗਏ। ਸੁੱਤ ਕਹਿੰਦੇ ਨੇ ਪੁੱਤਰ ਨੂੰ, ਉਦੋਂ ਆਪਾਂ ਪੁੱਤਰ ਖਵਾਉਣ ਲੱਗ ਪਏ। ਜਦੋਂ ਆਪਾਂ ਸਾਧ ਸੰਗਤ ਜਨਮ ਲੈਣਾ, ਫਿਰ ਆਪਾਂ ਸੰਤ ਬਣਨਾ ਸਾਧ ਸੰਗਤ ਚ। ਧਾਰਮਿਕ ਦੁਨੀਆਂ ਦੇ ਵਿੱਚ ਸੰਤ ਤੋਂ ਕੋਈ ਉੱਚਾ ਹੋਰ ਦਰਜਾ ਨਹੀਂ ਗੁਰੂ ਦੇ ਪਿਆਰਿਓ। ਇਸ ਧਾਰਮਿਕ ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਦਰਜਾ ਕਿਹੜਾ ਹੈ? ਸੰਤ ਦਾ ਸਾਧ ਸੰਗਤ ਚ। ਫਿਰ ਆਪਾਂ ਨੇ ਸੰਤ ਬਣਨਾ ਹੈ। ਇਹਦੇ ਤੇ ਦਾਸ ਸਾਹਿਬ ਜੀ ਨੇ ਇੱਕ ਪ੍ਰਮਾਣ ਦੇਣ ਲੱਗਾ, ਇੱਥੇ ਜਨਮ ਕਿਸ ਤਰ੍ਹਾਂ ਹੁੰਦਾ ਸਾਧ ਸੰਗਤ ਚ। ਤੁਸੀਂ ਜਦੋਂ ਗੁਰਬਾਣੀ ਕਹਿੰਦੇ ਨੇ ਸੁਖ ਰਾਜੇ ਹਰੀ ਚੰਦ ਘਰ ਨਾਰ ਸੁਤਾਰਾਂ ਲੋਚਨ ਰਾਣੀ, ਮੈਂ ਤਾਰਾ ਰਾਣੀ ਤੁਹਾਡੇ ਅੱਗੇ ਮਿਸਾਲ ਦੇਣ ਲੱਗਾ ਇੱਕ, ਮੈਂ ਨਵੇਂ ਜਨਮ ਨਵਾਂ ਜੀਵਨ ਤੇ ਤੁਹਾਡੀ ਸਾਧ ਸੰਗਤ ਦੀ ਮਹਾਤਮਾ, ਇਹਦੀ ਮਹਾਨਤਾ ਕੀ ਹੈ? ਹੋ ਸਕਦਾ ਨਵੇਂ ਨੌਜਵਾਨ ਜਾਂ ਧੀਆਂ ਭੈਣਾਂ ਮੇਰੀ ਗੱਲ ਨੂੰ ਨਾ ਸਮਝਣ ਦਾ ਯਤਨ ਕਰ, ਫਿਰ ਮੈਨੂੰ ਪੁੱਛ ਲੈਣ। ਹੁਣ ਵੀ ਸਾਡੇ ਨਾ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਆਪਾਂ ਗਵਾਲੇ ਕਹਿੰਦੇ ਹਾਂ ਸਾਧ ਸੰਗਤ ਜੀ, ਜਿਹੜੇ ਸੌ ਸੌ ਪੰਜਾਹ ਪੰਜਾਹ ਗਊਆਂ ਰੱਖਦੇ ਨੇ ਤੇ ਉਹ ਫਿਰ ਜੰਗਲਾਂ 'ਚ ਤੁਰੇ ਫਿਰਦੇ ਨੇ, ਸਾਰਾ ਜੀਵਨ ਬਤੀਤ ਕਰਦੇ ਨੇ, ਕਿਤੇ ਘਰ ਨਹੀਂ ਡੇਰਾ ਨਹੀਂ ਬਣਾਉਂਦੇ ਸਾਧ ਸੰਗਤ 'ਚ, ਦੋ ਦਿਨ ਕਿਤੇ, ਚਾਰ ਦਿਨ ਕਿਤੇ, ਦਸ ਦਿਨ ਕਿਤੇ, ਬਸ ਚੱਲਦੇ ਆਪਣਾ ਜੀਵਨ ਬਤੀਤ ਕਰੀ ਜਾਂਦੇ ਨੇ ਗੁਰੂ ਦੇ। ਤਾਂ ਉਹਨੂੰ ਗਵਾਲਾ ਕਹਿੰਦੇ ਨੇ ਸਾਧ ਸੰਗਤ 'ਚ। ਇਹਦਾ ਪਿਛੋਕੜ ਕੀ ਸੀ ਤਾਰਾ ਰਾਣੀ ਦਾ? ਗਵਾਲਿਆਂ ਦੇ ਘਰ ਦਾ ਜੀਵਨ ਸੀ, ਸਾਰੀ ਦਿਹਾੜੀ ਪਸ਼ੂਆਂ ਦੇ ਵਿੱਚ, ਪਸ਼ੂਆਂ ਦੇ ਪਿੱਛੇ, ਸਿਰ ਤੇ ਵੀ, ਸਿਰ ਵੀ ਨੰਗਾ, ਪੈਰੋਂ ਵੀ ਨੰਗੇ, हाथ सोटी फड़ के ते डंगरां दा माल मूत्र जैसी सारा सिर ते पई जाना, सारी दाड़ी पशु चारने, ना कथा दा, ना कीर्तन दा, ना सतसंग दा, ना कोई नेम, ना नितनेम दा, ना कोई पाठ पूज दा, कोई पता ही नहीं सी सतसंग च। पशु वाला जीवन सी। इहदे परिवार ने ते माता पिता ने पशुआं दी धार कढ़नी, दुध कढ़ना, ते इहनू गागर च दे के किसे बंदे किते जाके दुकान ते जाके बाजार च बेचण दी ड्यूटी सी सतसंग च। इसने जाके ते बाजार जाके दुध दे के अपने उपजीविका तोर रहा करनी। महात्मा कहिंदे ने एक दिन ऐसा समा आ गया, बहुत गर्मी सी, ये दुध दे के ते अपने घर नूं वापस आउंदी है पई। वापस आउंदे हुंदे गर्मी दे कारण एक साधु महात्मा दा डेरा सी, उथे कोई 5-10 साधु महात्मा इकट्ठे हुए सन। गर्मी दा मौसम बतीत करन दे वास्ते, समा पास करन दे वास्ते ये तारा भी उथे खलो गई। वो जे साधु महात्मा सन ना, वो धर्म दी व्याख्या पे करदे सन, पे धर्म की चीज है, इस संसार च धर्म की चीज है, जिन्हू महात्मा कहिंदे ने, सुखी दुखी नर जगत में धर्म करे जे कोई, सुखी करे तब सुख बढ़े, दुखी करे दुख खोए। दो प्रकार दे संसार दे पुरुष ने सत्संग च, एक यो ने जिन्हां दा सुखी जीवन है। महात्मा कहिंदे ने भाई गुरमुखो, जिन्हां दा सुखी जीवन है ना, जे ओ धर्म कर्म करनगे उन्हां नूं होर सुख दी प्राप्ति होवेगी। धर्म कैसी चीज है। जिन्हां दा दुखी जीवन है, जे ओ धर्म कर्म करनगे ना उनका दुख नाश हो जाएगा, खत्म हो जाएगा दुख सत्संग च। धर्म कैसी चीज है गुरु दे प्यारे। इस वास्ते ओ धर्म की व्याख्या पे करदे ने, ये तारा पे सुनदी है पई, भाव ਉਹਨਾਂ ਦੇ ਗੱਲ ਦੀ ਸਮਾਪਤੀ ਹੋਈ। ਜਿਹੜੀ ਤਾਰਾਂ ਸੀ ਨਾ, ਇਹਨੇ ਉਹ ਬਚਨ ਸੁਣੇ, ਪਰ ਜਿਸ ਨੂੰ ਪਤਾ ਹੀ ਨਹੀਂ ਕਥਾ ਕੀ ਹੈ, ਸਤਸੰਗ ਕੀ ਹੈ, ਗੁਰੂ ਪੀਰ ਕੀ ਹੈ, ਸੰਤ ਮਹਾਤਮਾ ਕੀ ਨੇ, ਕਰਮ ਧਰਮ ਕੀ ਹੈ, ਉਹਨੂੰ ਕੀ ਪਤਾ ਹੈ। ਪਰ ਉਹ ਜਦੋਂ ਸਮਾਪਤੀ ਹੋ ਗਈ ਨਾ, ਤੇ ਸਾਧੂ ਮਹਾਤਮਾ ਆਪੋ ਆਪਣੇ ਆਸ਼ਰਮ ਨੂੰ ਚਲੇ ਗਏ। ਜਿਹੜੀ ਤਾਰਾਂ ਸੀ ਨਾ, ਉਸ ਸਥਾਨ ਤੇ ਪਹੁੰਚ ਗਈ। ਜਿਹੜਾ ਉੱਥੋਂ ਦਾ ਮਹੰਤ ਸੀ ਨਾ, ਪੁਜਾਰੀ, ਉਹਨੂੰ ਕਹਿੰਦੀ ਏ, ਸੰਤ ਜੀ, ਬਾਬਾ ਜੀ, ਜਿਹੜੀਆਂ ਤੁਸੀਂ ਗੱਲਾਂ ਕਰਦੇ ਸਨ ਮੈਂ ਸਾਰੀਆਂ ਸੁਣੀਆਂ ਨੇ, ਪਰ ਉਹਨੂੰ ਸਮਝ ਕਿਸੇ ਗੱਲ ਦੀ ਨਹੀਂ ਆਈ। ਧਰਮ ਧਰਮ ਤੁਸੀਂ ਕਰੇ ਜਾਂਦੇ ਸੋ, ਧਰਮ ਧਰਮ ਕਰੋ, ਧਰਮ ਕਰੋ, ਧਰੇ ਜੋ ਕੁਛ ਹੈ ਸੰਸਾਰ ਦੇ ਵਿੱਚ, ਇਹ ਸਾਰਾ ਮੂਲ ਧਰਮ ਕਰਮ ਦਾ ਸਤਸੰਗ ਚ। ਜੇ ਮੈਂ ਧਰਮ ਤੇ ਪ੍ਰਮਾਣ ਦੇਣ ਲੱਗਾ ਫਿਰ ਸਮਾਂ ਹੋਰ ਲੱਗ ਜਾਏਗਾ ਸਤਸੰਗ ਚ। ਉਹ ਜਿਹੜਾ ਸਾਧੂ ਸੀ ਨਾ ਮਹਾਤਮਾ, ਉਹਨੇ ਗੱਲ ਸਾਰੀ ਸੁਣ ਲਈ। ਕਹਿੰਦਾ ਬੱਚੀ, ਹਾਂ, ਇਸ ਸੰਸਾਰ ਦੇ ਵਿੱਚ ਸਾਰਾ ਧਰਮ ਕਰਮ ਦਾ ਫਲ ਹੈ ਗੁਰੂ ਦੇ ਪਿਆਰਿਓ। ਧਰਮ ਕਰਮ ਬਹੁਤ ਵੱਡੀ ਚੀਜ਼ ਹੈ ਸਤਸੰਗ ਚ। ਮਹਾਤਮਾ ਕਹਿੰਦੇ ਨੇ, ਇਹ ਬੱਚੀ, ਇਹ ਦੁੱਖ ਸੁੱਖ ਸਾਰਾ ਧਰਮ ਦੇ ਅਧੀਨ ਹੈ, ਧਰਮ ਕਰਮ ਦੇ ਅਧੀਨ ਹੈ। ਫਿਰ ਕਹਿੰਦੀ, ਧਰਮ ਹੈ ਕੀ ਚੀਜ਼ ਹੈ ਤੇ ਮੈਨੂੰ ਦੱਸੋ ਨਾ, ਧਰਮ ਹੈ ਕੀ ਚੀਜ਼ ਹੈ। ਸਾਧੂ ਮਹਾਤਮਾ ਕਹਿਣ ਲੱਗੇ ਵੀ ਜੇ ਇਹਨੂੰ ਮਸਾਲਾਂ ਦੇ ਦੇ ਕੇ ਸਮਝਾਇਆ ਤੇ ਇਹਨੂੰ ਸਮਝ ਨਹੀਂ ਆਉਣੀ। ਕਹਿੰਦੇ, ਬੱਚੀ ਇਹ ਦੱਸ, ਤੁਸੀਂ ਕੀ ਕੌਣ ਹੋ ਤੇ ਕੀ ਕਰਮ ਕਰਦੇ ਹੋ। ਕਹਿੰਦੀ, ਮਹਾਤਮਾ ਜੀ, ਅਸੀਂ ਗਵਾਲੇ ਹਾਂ, ਭਾਵ ਗਵਾਂ ਰੱਖੀਆਂ ਨੇ 150, ਅੱਜ ਕਿਤੇ, ਕੱਲ ਕਿਤੇ, 2 ਦਿਨ ਕਿਤੇ, 4 ਦਿਨ ਕਿਤੇ, ਆਪਣਾ ਸਾਰਾ ਜੀਵਨ ਬਤੀਤ ਕਰਨੇ ਆ, ਉਹਨਾਂ ਦਾ ਦੁੱਧ ਵੇਚ ਕੇ ਤੇ ਆਪਣਾ ਗੁਜ਼ਾਰਾ ਕਰਨੇ ਆ। ਕਹਿੰਦੇ, ਅੱਛਾ। ਸਾਧੂ ਕਹਿੰਦੇ ਨੇ, ਬੱਚੀ, ਫਿਰ ਇਸ ਤਰ੍ਹਾਂ ਜਿਹੜਾ ਧਰਮ ਹੈ ਨਾ, ਉਹ ਇਹ ਹੈ, ਦੁੱਧ ਨੂੰ ਸ਼ੁੱਧ ਸਾਫ਼ ਦੇਣਾ ਇਹ ਧਰਮ, ਉਹ 'ਚ ਪਾਣੀ ਪਾ ਕੇ ਦੇਣਾ ਇਹ ਧਰਮ ਸਤਸੰਗ 'ਚ। ਬਸ ਇੰਨੀ ਗੱਲ ਹੀ ਹੈ। ਕਹਿੰਦੇ, ਜੀ ਬਸ, ਇਹਨੂੰ ਧਰਮ ਕਹਿੰਦੇ ਹੋ? ਅਖੇ ਹਾਂ ਜੀ। ਅਖੇ ਇਹਨਾਂ ਕਰਨ ਦੇ ਨਾਲ ਸਾਰੇ ਸੰਸਾਰ ਦੇ ਸੁੱਖ ਪ੍ਰਾਪਤ ਹੋਣਗੇ, ਲੋਕ ਪ੍ਰਲੋਕ ਸਫਲ ਹੋਵੇਗਾ? ਸਾਧੂ ਕਹਿੰਦੇ ਨੇ, ਹਾਂ, ਇਹ ਗੱਲ ਹੈ ਸਾਰੀ ਸਤਸੰਗ ਚ। ਉਸ ਜਿੰਨਾ ਚਿਰ ਆਪਾਂ ਗੱਲ ਕਰਦੇ ਹਾਂ ਭਈ ਇੰਨਾ ਚਿਰ ਗੱਲ ਕਰਦਿਆਂ ਕਰਦਿਆਂ ਇਸ ਤਾਰਾ ਨੇ ਗਵਾਲਿਆਂ ਦੀ ਲੜਕੀ ਨੇ ਉਦੋਂ ਪ੍ਰਣ ਕਰ ਲਿਆ ਭਈ ਅੱਜ ਤੋਂ ਲੈ ਕੇ ਮੈਂ ਦੁੱਧ ਚ ਪਾਣੀ ਪਾ ਕੇ ਬਾਜ਼ਾਰ ਦੇ ਵਿੱਚ ਦੁਕਾਨ ਚ ਜਾ ਕੇ ਵੇਚਾਂਗੇ ਨੀ ਜਾ ਕੇ ਦਿਆਂਗੇ ਨੀ ਜਾ ਕੇ ਸਾਧ ਸੰਗਤ ਚ ਪ੍ਰਣ ਕਰ ਲਿਆ ਗੁਰੂ ਦੇ ਪਿਆਰੇ ਬਸ ਉਥੋਂ ਚੱਲ ਪਈ ਫਿਰ ਮੈਂ ਅਰਜੀ ਕਰਨਾ ਪਿਆ ਇਥੋਂ ਆਪਣੇ ਜੀਵਨ ਮਿਲਦਾ ਗੁਰੂ ਦੇ ਪਿਆਰੇ ਜੀਵਨ ਮਿਲਦਾ ਸਾਧ ਸੰਗਤ ਚ ਦੂਜਾ ਜਨਮ ਮਿਲਦਾ ਗੁਰੂ ਦੇ ਪਿਆਰੇ ਆਪਣੇ ਘਰ ਚਲੀ ਗਈ ਜਦੋਂ ਪਸ਼ੂਆਂ ਦੀ ਧਾਰ ਕੱਢਣ ਦਾ ਸਮਾਂ ਆਇਆ ਤੇ ਪਿਤਾ ਨੇ ਆਖਿਆ ਲਿਆ ਪੁੱਤ ਪਸ਼ੂਆਂ ਦਾ ਦੁੱਧ ਕੱਢੀਏ ਜਿਹੜੀ ਅੱਗੇ ਬਾਲਟੀ ਚ ਪਹਿਲੇ ਪਾਣੀ ਪਾ ਕੇ ਰੱਖ ਦਿੰਦੀ ਸੀ ਨਾ ਅੱਜ ਉਹਨੇ ਸੁਕਮਾਂਜ ਕਰ ਦਿੱਤੀ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਪਿਤਾ ਦੇ ਅੱਗੇ ਰੱਖ ਦਿੱਤੀ ਪਿਤਾ ਕਹਿੰਦਾ ਪੁੱਤ ਬਾਲਟੀ ਚੰਗੀ ਤਰ੍ਹਾਂ ਬਣਾ ਕੇ ਸਵਾਰ ਕੇ ਦੇ ਮੈਨੂੰ ਇਸ਼ਾਰਾ ਕਿੱਧਰ ਸੀ ਵੀ ਅੱਗੇ ਤੂੰ ਪਾਣੀ ਪਾ ਕੇ ਦੁੱਧ ਬਾਲਟੀ ਫੜਾਉਂਦੀ ਤੇ ਅੱਜ ਤੂੰ ਉਸ ਸੁਕਮਾਂਜ ਕਰਕੇ ਫੜਾਤੀ ਏ ਇੱਕ ਵਾਰੀ ਪਿਤਾ ਨੇ ਆਖਿਆ ਦੋ ਵਾਰੀ ਪਿਤਾ ਨੇ ਆਖਿਆ ਜਦੋਂ ਤੀਜੀ ਵਾਰ ਆਖਿਆ ਨਾ ਤੇ ਕਹਿੰਦੀ ਪਿਤਾ ਜੀ ਮੈਂ ਅੱਜ ਸਾਧੂ ਮਹਾਤਮਾ ਦੇ ਪਾਸੋਂ ਧਾਰਮਿਕ ਸਥਾਨ ਦੇ ਉੱਤੇ ਬਚਨ ਕਰਦਿਆਂ ਗੱਲਾਂ ਕਰਦਿਆਂ ਸੁਣਿਆ ਜਾ ਕੇ ਪੁੱਛਿਆ ਉਹਨਾਂ ਨੇ ਇਹ ਦੱਸਿਆ ਵੀ ਸਾਰੀ ਚੀਜ਼ਾਂ ਦੇ ਸੰਸਾਰ ਤੇ ਧਰਮ ਕਰਮ ਦਾ ਮੂਲ ਹੈ ਸਾਧ ਸੰਗਤ ਚ ਇਹ ਮੂਲ ਹੈ ਗੁਰੂ ਦੇ ਪਿਆਰੇ ਇਸ ਵਾਸਤੇ ਪਿਤਾ ਜੀ ਮੈਂ ਪ੍ਰਣ ਕਰ ਰਹੀ ਹਾਂ ਵੀ ਮੈਂ ਅੱਜ ਤੋਂ ਲੈ ਕੇ ਦੁੱਧ ਵਿੱਚ ਪਾਣੀ ਪਾ ਕੇ ਦੁਕਾਨ ਤੇ ਬਾਜ਼ਾਰ ਚ ਜਾ ਕੇ ਦੇਣਾ ਨਹੀਂ ਗਾ ਤੇ ਪਿਤਾ ਜੀ ਮੈਂ ਅੱਗੇ ਜੇ ਤੁਹਾਨੂੰ ਬਾਲਟੀ ਪਾਣੀ ਅੱਜ ਮੈਂ ਪਾਣੀ ਦੇਣਾ ਨਹੀਂ ਤੁਹਾਨੂੰ ਪਿਤਾ ਕਹਿੰਦਾ ਪੁੱਤਰ ਕਿਸ ਤਰ੍ਹਾਂ ਜੀਵਨ ਬਤੀਤ ਹੋਵੇਗਾ ਕਿਉਂਕਿ ਮਨੁੱਖ ਨੇ ਇਹ ਧੇ ਬਣਾ ਲਿਆ ਵੀ ਹੇਰਾ ਫੇਰੀ ਵਲ ਛੱਤ ਤੋਂ ਬਗੈਰ ਗੁਜ਼ਾਰਾ ਨਹੀਂ ਚੱਲ ਸਕਦਾ ਇਹ ਧੇ ਬਣ ਚੁੱਕਾ ਸਾਡਾ ਸਾਧ ਸੰਗਤ ਜੀ ਪਰ ਨਹੀਂ ਚੱਲਦੇ ਨੇ ਗੁਰੂ ਦੇ ਪਿਆਰੇ ਗੁਰੂ ਨਾਨਕ ਦੀ ਗੱਦੀ ਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਗੁਰੂ ਪਰੰਪਰਾ ਦੇ ਬਾਨੀ ਉਹਨਾਂ ਨੇ ਕੱਲੀ ਕੱਲੀ ਗੱਲ ਕਰਕੇ ਸਾਨੂੰ ਆਪਣਾ ਕੰਮ ਵਿਖਾਤਾ ਵੀ ਕੰਮ ਚੱਲ ਸਕਦੇ ਨੇ ਸਾਧ ਸੰਗਤ ਚ ਵਪਾਰ ਦਾ ਕੰਮ ਕਰਤਾ ਮੋਦੀ ਖਾਨਾ ਕਰ ਦਿੱਤਾ ਡੰਗਰ ਚਾਰ ਦਿੱਤੇ ਹਲ ਵਾਹ ਦਿੱਤੇ ਸਾਰੇ ਕੰਮ ਕਰਕੇ ਵਿਖਾਏ ਸਾਨੂੰ ਸਾਧ ਸੰਗਤ ਜੀ ਵੀ ਤੁਸਾਂ ਇਸ ਤਰ੍ਹਾਂ ਕਰਨਾ ਗੁਰੂ ਦੇ ਪਿਆਰਿਓ ਤੇ ਇਸ ਤਰ੍ਹਾਂ ਚੱਲਣਾ ਤੁਸਾਂ ਇਹ ਕੰਮ ਚੱਲ ਸਕਦਾ ਹੈ ਇਸ ਵਾਸਤੇ ਗ੍ਰੰਥਾਕਾਰ ਮਹਾਤਮਾ ਕਹਿੰਦੇ ਨੇ ਪਏ ਐ ਪਿਤਾ ਜੀ ਪਿਤਾ ਕਹਿੰਦਾ ਪੁੱਤਰ ਕਿਵੇਂ ਕੰਮ ਚੱਲੇਗਾ ਤੇਰਾ ਸੰਸਾਰਕ ਸੰਬੰਧ ਕਰਨ ਤੇਰੀ ਸ਼ਾਦੀ ਕਰਨੇ ਕਿਸ ਤਰ੍ਹਾਂ ਚੱਲੇਗੀ ਕਿਸ ਤਰ੍ਹਾਂ ਹੋਵੇਗੀ ਕਹਿੰਦੀ ਪਿਤਾ ਜੀ ਜੇ ਧਰਮ ਕਰਮ ਹੈ ਤੇ ਪਰਮੇਸ਼ਰ ਚੰਗਾ ਕਰੇਗਾ ਇੱਕ ਵਾਰੀ ਪਿਤਾ ਨੇ ਆਖਿਆ ਦੋ ਵਾਰੀ ਆਖਿਆ ਜਦੋਂ ਉਸਨੇ ਨਾ ਇਸ ਗੱਲ ਨੂੰ ਪ੍ਰਵਾਨ ਕੀਤਾ ਮੰਨਿਆ ਉਹਨੇ ਉੱਠ ਕੇ ਦੋ ਚਾਰ ਚਪੇੜਾਂ ਮਾਰ ਦਿੱਤੀਆਂ ਸਾਧ ਸੰਗਤ ਚ ਬੱਚੀ ਨਾਲੇ ਰੋਂਦੀ ਹੈ ਨਾਲੇ ਪਿਤਾ ਨੂੰ ਕਹਿੰਦੀ ਪਿਤਾ ਜੀ ਮੈਂ ਪ੍ਰਣ ਕਰ ਬੈਠੀ ਹਾਂ ਸਾਧ ਸੰਗਤ ਚ ਮੈਂ ਇਸ ਗੱਲ ਨੂੰ ਪ੍ਰਣ ਕਰ ਬੈਠੀ ਹਾਂ ਭਈ ਮੈਂ ਦੁੱਧ ਚ ਪਾਣੀ ਪਾ ਕੇ ਨਹੀਂ ਦੇਣਾ ਕਹਿੰਦੇ ਨੇ ਜਿਹੜਾ ਸੀ ਨਾ ਉਸ ਟਾਈਮ ਦਾ ਰਾਜਾ ਹਰੀਚੰਦ ਇਸ ਆਪਣੇ ਸ਼ਹਿਰ ਦੀ ਆਪਣੇ ਗਲੀਆਂ ਮੁਹੱਲਿਆਂ ਦੀ ਆਪਣੀ ਪ੍ਰਜਾ ਦੀ ਗਸ਼ਤ ਕਰਦਾ ਫਿਰਦਾ ਸੀ ਭੇਸ ਆਪਣਾ ਭੇਸ ਬਾਣਾ ਬਦਲਾ ਕੇ ਜਦੋਂ ਉੱਥੇ ਪਹੁੰਚਾ ਤੇ ਪਿਓ ਤੇ ਧੀ ਦਾ ਝਗੜਾ ਹੁੰਦਾ ਪਿਆ ਪਿਓ ਕਹਿੰਦਾ ਬੱਚੀ ਜੋ ਮੈਂ ਤੈਨੂੰ ਆਖਾਂਗਾ ਤੈਨੂੰ ਕਰਨਾ ਪਵੇਗਾ ਉਹ ਕਹਿੰਦੀ ਪਿਤਾ ਜੀ ਮੈਂ ਦੁੱਧ ਚ ਪਾਣੀ ਪਾ ਕੇ ਨਹੀਂ ਦੇਣਾ ਉਹ ਇਹ ਗੱਲ ਆਖੀ ਜਾਂਦੀ ਹੈ ਜਦੋਂ ਹਰੀਚੰਦ ਰਾਜੇ ਨੇ ਸੁਣਿਆ ਕਹਿੰਦਾ ਕਿਤਨੇ ਕਮਾਲ ਦੀ ਗੱਲ ਹੈ ਮੇਰੀਆਂ ਇੰਨੀਆਂ ਰਾਣੀਆਂ ਨੇ ਕਦੇ ਕਿਸੇ ਨੇ ਕੋਈ ਕਰਮ ਧਰਮ ਦੀ ਗੱਲ ਹੀ ਨਹੀਂ ਕੀਤੀ ਕਿਸੇ ਨੇ ਸਾਧ ਸੰਗਤ ਚ ਕਹਿੰਦੇ ਨੇ ਕਬੀਰ ਨਿਰਪ ਨਾਰੀ ਕਿਉਂ ਨਿੰਦੀ ਹੈ ਕਿਉਂ ਹਰ ਚੇਰੀ ਕੋ ਮਾਣ ਉਹ ਮਾਂਗ ਸਵਾਰਾ ਬਿਖੈ ਕੋ ਉਹ ਸਿਮਰੈ ਹਰੀ ਨਾਮ ਕਬੀਰ ਜੀ ਮਹਾਤਮਾ ਇੱਕ ਰਾਜੇ ਦੀ ਔਰਤ ਦੀ ਨਿੰਦਿਆ ਕਰਦੇ ਨੇ ਪਏ ਇੱਕ ਸਾਧੂ ਸੰਤ ਮਹਾਤਮਾ ਦੀ ਔਰਤ ਦੀ ਸਿਫਤ ਕਰਦੇ ਨੇ ਪਏ ਸਾਧ ਸੰਗਤ ਜੀ ਕੀ ਕਹਿੰਦੇ ਨੇ ਕਬੀਰ ਨਿਰਪ ਨਾਰੀ ਕਿਉਂ ਨਿੰਦੀ ਹੈ ਕਬੀਰ ਤੂੰ ਕਿਸੇ ਰਾਜੇ ਦੀ ਰਾਣੀ ਹੈ ਜਿਹਨੂੰ ਕਿਸੇ ਪ੍ਰਕਾਰ ਦਾ ਫਿਕਰ ਨਹੀਂ ਫਾਕਾ ਨਹੀਂ ਸੋਚ ਨਹੀਂ ਤੇ ਐਸ਼ ਪ੍ਰਸਤ ਐਸ਼ ਲੁੱਟਦੀ ਹੈ ਪਈ ਤੂੰ ਉਹਦੀ ਨਿੰਦਿਆ ਕਰਨਾ ਪਿਆ ਕਿਉਂ ਹਰ ਚੇਰੀ ਕੋ ਮਾਣ ਜਿਹੜੀ ਕਿਸੇ ਹਰੀ ਪਰਮੇਸ਼ਰ ਦੇ ਹਰੀ ਜਾਂਦੇ ਹਰੀ ਭਗਵਾਨ ਦੇ ਭਗਤ ਦੇ ਘਰੋਂ ਤੂੰ ਉਹਦੀ ਸਿਫਤ ਕਰਨਾ ਪਿਆ ਕਹਿੰਦਾ ਇਸ ਵਾਸਤੇ ਕਰਨਾ ਪਿਆ ਉਹ ਮਾਂਗ ਸਵਾਰਾ ਬਿਖੈ ਕੋ ਜਿਹੜੀ ਕਿਸੇ ਰਾਜੇ ਦੀ ਔਰਤ ਹੈ ਉਹ ਆਪਣੇ ਵਿਸ਼ੇ ਵਿਕਾਰਾਂ ਦੇ ਸਮਾਨ ਮੰਗਾਉਂਦੀ ਰਹੀ ਉਹਦਾ ਉਹ ਹੀ ਨੀ ਪੂਰਾ ਹੁੰਦਾ ਸਾਧ ਸੰਗਤ ਜੀ ਅੱਜ ਆਹ ਮੁੱਕ ਗਿਆ ਅੱਜ ਆਹ ਮੁੱਕ ਗਿਆ ਅੱਜ ਆਹ ਚਾਹੀਦਾ ਤੇ ਕਹਿੰਦੇ ਨੇ ਉਹ ਸਿਮਰੈ ਹਰਨਾਮ ਉਹ ਭਗਵਾਨ ਦਾ ਸਿਮਰਨ ਕਰਦੀ ਕੱਖਾਂ ਦੀਆਂ ਕੁੱਲੀਆਂ ਵਿੱਚ ਸਾਧ ਸੰਗਤ ਚ ਇਸ ਵਾਸਤੇ ਉਹਦਾ ਸਿਫਤ ਕਰਨਾ ਪਿਆ ਰਾਜਾ ਹਰੀਚੰਦ ਕਹਿੰਦਾ ਪਿਆ ਜੇ ਇਹੋ ਜਿਹੀ ਔਰਤ ਮੇਰੇ ਘਰ ਆ ਜਾਵੇ ਤੇ ਮੇਰਾ ਜੀਵਨ ਨਹੀਂ ਸੁਧਰ ਸਕਦਾ। ਆਪਣੇ ਮਨ ਚ ਵਿਚਾਰ ਕਰਦਾ ਪ੍ਰਸਾਦ ਸਿੰਘ ਚ। ਕਹਿੰਦੇ ਨੇ ਰਾਤ ਬਤੀਤ ਹੋਈ, ਦਰਬਾਰ ਸਜਿਆ, ਵਜ਼ੀਰ ਮੰਤਰੀ ਆਏ, ਰਾਜੇ ਨੇ ਸਾਰਾ ਵਿਚਾਰ ਰੱਖ ਦਿੱਤਾ। ਵਜ਼ੀਰ ਕਹਿੰਦੇ ਨੇ ਨਦੀ ਗਿਰਾਵੈ ਕੂਲ ਕੋ, ਕੁਲਹਾ ਗਿਰਾਵੈ ਨਾਰ, ਇਨਕਾ ਕਿਆ ਮੰਤਰੀ ਦੇ ਬਿਨ ਭੂਪਤੀ ਨਾਸ ਹੋਤੀ ਇਹ ਸਾਰ। ਇਹ ਤੱਤ ਹੈ, ਨਦੀ ਗਿਰਾਵੈ ਕੂਲ ਕੋ, ਜਿਹੜੀ ਨਦੀ ਹੈ, ਜਿਹੜੇ ਉਹਦੇ ਕਿਨਾਰੇ ਤੇ ਦਰਖਤ ਨੇ, ਉਹਨਾਂ ਦੀ ਮਨਿਆਦ ਕੋਈ ਨੀ ਸਾਧ ਸਿੰਘ ਚ। ਕੁਲਹਾਂ ਗਿਰਾਵੇ ਨਾਰ, ਜਿਹੜੀ ਔਰਤ ਹੈ ਕੁੱਲਾਂ ਦਾ ਨਾਸ਼ ਕਰ ਦਿੰਦੀ ਸਾਧ ਸਿੰਘ ਚ, ਜਦੋਂ ਇਹਦੇ ਮਨ ਦੀ, ਜਦੋਂ ਇਹਦਾ ਮਨ ਤਬਦੀਲ ਹੋ ਜਾਏ ਗੁਰੂ ਦੇ ਪਿਆਰੇ, ਕੁੱਲਾਂ ਦਾ ਨਾਸ਼ ਕਰ ਦਿੰਦੀ ਹੈ। ਕਹਿੰਦੇ ਨੇ ਮੰਤਰੀ ਦੇ ਬਿਨ ਭੂਪਤੀ, ਜਿਸ ਮਨੁੱਖ ਦੇ ਸਲਾਹਕਾਰ ਨਹੀਂ ਚੰਗੇ, ਉਹਦਾ ਪਤਾ ਨਹੀਂ ਕਦੋਂ ਕਿਸੇ ਮਨੁੱਖ ਦਾ ਨਾਸ ਹੋ ਜਾਣਾ ਸਾਧ ਸਿੰਘ ਚ। ਇਸ ਵਾਸਤੇ ਹਮੇਸ਼ਾ ਵਾਸਤੇ ਸੱਜਣੋ, ਆਪਣਾ ਸਲਾਹਕਾਰ ਚੰਗਾ ਵਧੀਆ ਬਣਾਇਆ ਕਰੋ ਸਾਧ ਸਿੰਘ ਚ, ਜਿਹੜਾ ਚੰਗੀ ਚੰਗੀ ਸਲਾਹ ਦੇਵੇ। ਇਸ ਰਾਜੇ ਦੇ ਵਜ਼ੀਰ ਮੰਤਰੀ ਬੜੇ ਚੰਗੇ, ਕਹਿ ਰਾਜਨ ਧੱਕਾ ਨਹੀਂ ਕਰਨਾ, ਜ਼ਬਰਦਸਤੀ ਨਹੀਂ ਕਰਨੀ, ਆਪਾਂ ਉਸ ਕੰਨਿਆ ਨੂੰ ਉਹਦੇ ਮਾਤਾ ਪਿਤਾ ਨੂੰ ਬੁਲਾ ਕੇ ਤੇ ਪੁੱਛ ਲੈਨੇ, ਆਖ ਲੈਨੇ ਆ। ਰਾਜਾ ਸਹਿਮਤ ਹੋ ਗਿਆ, ਇਹਦੇ ਪਿਤਾ ਨੂੰ ਬੁਲਾਇਆ ਗਿਆ, ਸਾਰੀ ਗੱਲ ਦੱਸੀ। ਇਹਦਾ ਪਿਤਾ ਕਹਿੰਦਾ ਹੈ ਵਜ਼ੀਰ ਮੰਤਰੀਓ, ਅਸੀਂ ਕੀ ਤੇ ਰਾਜਾ ਕੀ, ਅੱਗ ਤੇ ਪਾਣੀ ਦਾ ਕੀ ਮੇਲ ਹੈ? ਕਹਿੰਦੇ ਤੂੰ ਇਹ ਗੱਲ ਨਾ ਸੋਚ, ਤੂੰ ਹਾਂ ਨਾ ਕਰ। ਕਹਿੰਦਾ ਮੈਨੂੰ ਕੋਈ ਇਨਕਾਰ ਹੀ ਨਹੀਂ। ਤਾਰਾਂ ਨੂੰ ਸੱਦਿਆ ਗਿਆ ਸਾਧ ਸਿੰਘ ਚ। ਜਦੋਂ ਵਜ਼ੀਰਾਂ ਤੇ ਮੰਤਰੀ ਆਖਿਆ ਬੱਚੀ ਤੇਰਾ ਰਾਜੇ ਹਰੀਚੰਦ ਦੇ ਨਾਲ ਸੰਸਾਰਕ ਸੰਬੰਧ ਕਰਨਾ ਚਾਹੁੰਦੇ ਅਸੀਂ। ਕਹਿੰਦੇ ਅਸੀਂ ਤੇ ਬਹੁਤ ਗਰੀਬ ਆ, ਨਾ ਕੋਈ ਕੁੱਲੀ ਨਾ ਕੋਈ ਘਰ, ਦਿਨ ਕਿਤੇ ਰਾਤ ਕਿਤੇ ਘੜੀ ਕਿਤੇ ਪਲ ਕਿਤੇ, ਆਪਣਾ ਗੁਜ਼ਾਰਾ ਕਰਨਾ ਤੇ ਉਹ ਰਾਜਾ ਮਹੱਲਾ ਚ ਰਹਿਣ ਵਾਲਾ। ਕਹਿੰਦੇ ਤੂੰ ਇਸ ਗੱਲ ਦਾ ਵਿਚਾਰ ਨਾ ਕਰ, ਤੂੰ ਸਾਨੂੰ ਆਪਣਾ ਹਾਂ ਨਾ ਕਰ। ਕਹਿੰਦੀ ਜੀ ਮੈਨੂੰ ਕਿਉਂ ਨਕਾਰ ਰਹੀ ਹੈ? ਇਤਿਹਾਸ ਕਰ ਕਹਿੰਦਾ ਸਾਧ ਸੰਗਤ ਜੀ ਸੰਸਾਰਕ ਸੰਬੰਧ ਹੋ ਗਿਆ ਸਾਧ ਸੰਗਤ ਚ। ਉਹ ਜਿਹੜਾ ਸਾਰੀ ਦਿਹਾੜੀ ਡੰਗਰ ਚਾਰਦੀ ਸੀ, ਡੰਗਰਾਂ ਦੇ ਪਿੱਛੇ ਰਹਿੰਦੀ ਸੀ ਤੇ ਡੰਗਰਾਂ ਵਾਲਾ ਜੀਵਨ ਸੀ, ਉਹ ਅੱਜ ਮਹੱਲਾ ਚਲਾ ਗਿਆ ਸਾਧ ਸੰਗਤ ਚ। ਨੌਕਰ ਚਾਕਰ ਸੇਵਾ ਕਰਨ ਵਾਲੇ ਮਿਲ ਗਏ, ਜੀਵਨ ਦਾ ਜਿਹੜਾ ਪਰਿਵਰਤਨ ਆ ਗਿਆ। ਕਹਿੰਦੀ ਕਿਤਨੇ ਕਮਾਲ ਦੀ ਗੱਲ ਹੈ, ਜਦੋਂ ਕੋਈ ਕੁਝ ਸਮਾਂ ਬਤੀਤ ਹੋਇਆ ਤੇ ਆਪਣੇ ਮਨ ਚ ਵਿਚਾਰ ਕਰਦੀ ਹੈ ਭਈ ਐ ਮਣਾ ਤੂੰ ਇੱਕੋ ਦੇਣੀ 10-15-20 ਮਿੰਟ ਅੱਧਾ ਘੰਟਾ ਸਾਧੂ ਮਹਾਤਮਾ ਦੇ ਬਚਨ ਸੁਣੇ ਨੇ, ਬਚਨ ਸੁਣ ਕੇ ਉਹਨਾਂ ਦੇ ਕੋਲੋਂ ਜੀਵਨ ਦਾ ਤੱਤ ਮਿਲਿਆ ਤੇ ਤੂੰ ਉੱਥੇ ਪ੍ਰਣ ਕਰ ਲਿਆ, ਜੇ ਅੱਧਾ ਘੰਟਾ 10 ਮਿੰਟ ਸੰਤਾਂ ਦੇ ਬਚਨ ਸੁਣਨ ਦੇ ਨਾਲ ਸਾਧੂ ਮਹਾਤਮਾ ਸੰਗਤ ਕਰਨ ਦੇ ਨਾਲ ਤੈਨੂੰ ਇੰਨਾ ਸੁੱਖ ਮਿਲਿਆ, ਤੇ ਜੇ ਤੂੰ 24 ਘੰਟੇ ਸਿਮਰਨ ਕਰਿਆ ਕਰੇ ਸੰਗਤ ਕਰਨ, ਫਿਰ ਕੀ ਮਿਲੇਗਾ ਸਾਧ ਸੰਗਤ ਜੀ, ਫਿਰ ਕੀ ਮਿਲੇਗਾ? ਰਾਜਾ ਹਰੀਚੰਦ ਆਪਣੇ ਘਰ ਮਹੱਲਾਂ ਚ ਆਇਆ, ਬੈਠੇ ਤਾਰਾਂ ਰਾਣੀ ਕਹਿੰਦੀ ਹੈ ਮਹਾਰਾਜ ਮੇਰਾ ਚਿੱਤ ਕਰਦਾ ਤੁਸੀਂ ਇਸ ਮਹੱਲ ਦੇ ਵਿੱਚ ਇੱਕ ਮੰਦਿਰ ਬਣਾਓ, ਉਸ ਮੰਦਿਰ ਦੇ ਵਿੱਚ ਇੱਕ ਪੁਜਾਰੀ ਰੱਖੋ, ਸਾਧੂ ਮਹਾਤਮਾ ਰੱਖੋ ਜਿਹੜਾ ਕਥਾ ਕਰਿਆ ਕਰੇ ਤੇ ਮੈਨੂੰ ਆਗਿਆ ਤੋਂ ਮੈਂ ਰੋਜ਼ ਸੁਣਿਆ ਕਰਾਂ ਜਾ ਕੇ ਸਾਧ ਸੰਗਤ ਚ। ਉੱਥੇ ਕੀ ਚਿਰ ਲੱਗਣਾ ਸੀ ਸੱਜਣੋ? ਉਸੇ ਟਾਈਮ ਤੇ ਰਾਜੇ ਨੇ ਆਪਣੇ ਮਹੱਲਾਂ ਵਿੱਚ ਇੱਕ ਮੰਦਿਰ ਬਣਾਇਆ, ਉਸ ਮੰਦਿਰ ਚ ਪੁਜਾਰੀ ਰੱਖਿਆ। ਇਹ ਸਤਾਰਾ ਰਾਣੀ ਨੇ ਗੁਰੂ ਦੇ ਪਿਆਰਿਓ ਉਹ ਉਸ ਮੰਦਿਰ ਦੀ ਹਾਜ਼ਰੀ ਹਰ ਰੋਜ਼ ਭਰਨੀ ਸ਼ੁਰੂ ਕਰ ਦਿੱਤੀ, ਭਾਵ ਸਤਯੁਗ ਦਾ ਜੀਵਨ ਸੀ ਜਿਸ ਨੂੰ 43 ਲੱਖ ਤੇ 20,000 ਸਾਲ ਹੋ ਗਏ ਨੇ, ਅਜੇ ਵੀ ਤੁਹਾਡਾ ਇਤਿਹਾਸ ਨਵੇਂ ਦਾ ਨਵਾਂ। ਜਿੰਨਾ ਚਿਰ ਚੰਦ ਅਸਮਾਨ ਜਿਮੀ ਤੇ ਸੂਰਜ ਰਹਿਣਗੇ, ਤੁਸੀਂ ਤਾਰਾ ਰਾਣੀ ਦਾ ਨਾਂ ਗੁਰਬਾਣੀ ਦੇ ਵਿੱਚ ਸਾਧੂ ਮਹਾਤਮਾ ਦੇ ਪਾਸੋਂ ਸੁਣਦੇ ਰਹੋਗੇ। ਸਾਧ ਸਿੰਘ ਚ ਮੈਂ ਅਰਜ ਕਰਨਾ ਪਿਆ, ਇੱਥੋਂ ਆਪਾਂ ਨੂੰ ਜੀਵਨ ਮਿਲਦਾ ਹੈ ਸਾਧ ਸਿੰਘ, ਜਨਮ ਮਿਲਦਾ ਗੁਰੂ ਦੇ ਪਿਆਰਿਓ। ਇਸ ਵਾਸਤੇ 10 ਪ੍ਰਾਰਥਨਾ ਕਰਦਾ ਪਿਆ ਭਾਈ ਗੁਰਦਾ, ਕਹਿੰਦਾ ਸੁਖ ਰਾਜੇ ਹਰੀ ਚੰਦ ਘਰ, ਨਾਰ ਸੁਤਾਰਾਂ ਲੋਚਨ ਰਾਣੀ, ਸਾਧ ਸੰਗਤ ਮਿਲ ਗਾਮ ਦੇ ਤੇ ਰਾਤੀ ਜਾਏ ਸੁਣੇ ਗੁਰਬਾਣੀ। ਤੁਸੀਂ ਪੜ੍ਹਦੇ ਸੁਣਦੇ ਹੋ ਸਾਧ ਸਿੰਘ ਚ, ਅਗਲਾ ਇਤਿਹਾਸ ਤੁਸੀਂ ਆਪ ਤੋਰ ਲਵੋ। ਮੈਂ ਅਰਜ ਕੀਤੀ ਸੀ ਵੀ ਇੱਥੋਂ ਆਪਣਾ ਜੀਵਨ ਮਿਲਦਾ ਗੁਰੂ ਦੇ ਪਿਆਰਿਓ। ਇਸ ਵਾਸਤੇ ਨਵਾਂ ਜਨਮ ਲੈਣ ਦੇ ਵਾਸਤੇ ਗਿਆਨ ਦੀ ਪ੍ਰਾਪਤੀ ਕਰਨ ਦੇ ਵਾਸਤੇ ਆਪਾਂ ਸਾਹ ਸੁਚੂ ਬੈਠ ਕੇ ਸਤਿਗੁਰ ਦਾ ਜਸ ਕਰਨੇ ਆ, ਜੋੜੋ ਮਨਾਂ ਨੂੰ, ਲੜੀਵਾਰ ਗੁਰ ਇਤਿਹਾਸ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਭਾਈ ਜੇਠੇ ਤੇ ਭਾਈ ਵਿਧੀਏ ਨੂੰ ਮੁਖਾਤਬ ਕਰਦੇ ਹੋਏ ਸਾਰੇ ਸੰਸਾਰ ਦੇ ਗਿਆਨ ਦੀ ਪ੍ਰਾਪਤੀ ਦੇ ਵਾਸਤੇ ਉਚਾਰਨ ਕਰ ਰਹੇ ਨੇ, ਜਿਸ ਤਰ੍ਹਾਂ ਗ੍ਰੰਥਾਕਾਰ ਜੀ ਬਿਆਨ ਕਰਨਗੇ, ਆ ਬੜੇ ਪਿਆਰ ਸਤਿਕਾਰ ਦੇ ਨਾਲ ਰਸਨਾ ਕਰਕੇ ਗੁਰ ਸਿਮਰਨ ਕਰੋ ਤੇ ਸਰਵਣਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਜਸ ਆਪ ਇਸ ਨੂੰ ਸਰਵਣ ਕਰੋ।
ਵਿਧੀਆ ਤੇ ਬੰਸ ਅਪਾਰ ਪਈ ਤੇ ਮਾਹੇ ਪਏ ਨਿਰਭ ਦੁਏ ਸੁਹਾਈ।
ਆਪ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਆਗਮਨ ਅਵਤਾਰ ਦਿਹਾੜਾ ਸਰਵਣ ਕਰ ਚੁੱਕੇ ਹੋ, ਇਸ ਮਾਤ ਲੋਕ ਤੇ ਆਉਣ ਦਾ ਕੀ ਕਾਰਨ ਸੀ? ਹੁਣ ਦੂਸਰਾ ਬੇਨਤੀ ਅਥਵਾ ਸਵਾਲ ਭਾਈ ਜੇਠੇ ਤੇ ਭਾਈ ਵਿਧੀਏ ਚੰਦ ਨੇ ਕੀਤਾ, ਸੱਚੇ ਪਾਤਸ਼ਾਹ ਕਿਰਪਾ ਕਰੋ ਵੀ ਇਹ ਦੱਸੋ ਵੀ ਗੁਰੂ ਨਾਨਕ ਕਿਹੜੀ ਵੰਸ਼ ਦੇ ਵਿੱਚੋਂ ਸੀ, ਇਹਨਾਂ ਦਾ ਮੁੱਢ ਕੀ ਸੀ? ਉਹ ਤੁਹਾਡਾ ਇਤਿਹਾਸ ਚੱਲਦਾ ਪਿਆ ਸਾਰੇ ਚ, ਕਿੱਥੋਂ ਤੁਸੀਂ ਸਾਜੁਗ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕੀਤੀ ਹੈ। ਸਾਜੁਗ ਦੇ ਵਿੱਚ ਰਾਜਾ ਇਖਵਾਕ ਤੋਂ ਗੱਲ ਚੱਲੀ ਹੈ, ਇਖਵਾਕ ਤੋਂ ਰਾਜੇ ਤੋਂ ਗੱਲ ਚੱਲਦੀ ਚੱਲਦੀ ਦਸ਼ਰਥ ਜੀ, ਉਹਨਾਂ ਦੇ ਸਪੁੱਤਰ ਸ੍ਰੀ ਰਾਮ ਚੰਦਰ ਜੀ, ਉਹਨਾਂ ਦੇ ਪੁੱਤਰ ਲਵ ਕਸ਼ੂ ਜੀ, ਜਿਨ੍ਹਾਂ ਨੇ ਲਾਹੌਰ ਵਸਾਇਆ ਤੇ ਕਸੂਰ ਵਸਾਇਆ, ਤੇ ਇਹ ਹੁਣ ਦੋਵੇਂ ਗੁਰੂ ਦੇ ਪਿਆਰੇ ਆਪਣੇ ਰਾਜ ਤੇ ਆਪਣੇ ਰਾਜ ਲੱਗੇ ਕਰਨ ਤੇ ਰਾਜ ਦਾ ਬਹੁਤ ਵੰਸ਼ ਵਧਣੀ ਸ਼ੁਰੂ ਹੋਈ।
ਕਾਲ ਰਾਏ ਪਿਓ ਲਵ ਵੰਸ਼ ਵਿਖੇ, ਕਾਲ ਕੇਰ ਪੁੰਨਾ ਕੁਛ ਅੰਸ਼ ਕਹਾਈ।
ਜਿਹੜਾ ਸੀ ਨਾ ਕਾਲ ਰਾਏ, ਇਹ ਲਾਹੌਰ ਦਾ ਰਾਜਾ ਬਣਿਆ ਸਾਧ ਸੰਗਤ ਚ। ਜਿਹੜਾ ਸੀ ਨਾ ਕਾਲ ਕੇਤ, ਇਹ ਕਸੂਰ ਸ਼ਹਿਰ ਦਾ ਰਾਜਾ ਬਣਿਆ, ਭਾਵ ਜਿਹੜਾ ਸੀ ਨਾ ਲਹੂ, ਇਹਦਾ ਪੁੱਤਰ ਕਾਲ ਰਾਏ, ਜਿਹੜਾ ਸੀ ਨਾ ਕਸ਼ੂ, ਇਹਦਾ ਕਾਲ ਕੇਤ, ਉਹਨੇ ਕਸੂਰ ਨੂੰ ਆਪਣੇ ਰਾਜ ਤੋਂ ਲੱਗੇ ਰਾਜ ਕਰਨ।
ਬੰਸਿਆ ਪਾਰ ਬੜੀ ਤਿੰਨ ਕੀ, ਜਦੋਂ ਹੋਦ ਪਿਓ ਦੁਇ ਮਾਇ ਮਹਾਈ।
ਆਪ ਸਰਵਣ ਕਰਦੇ ਹੋ ਸਗਲ ਸ੍ਰਿਸ਼ਟ ਤੋਂ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਜਿਹੜੀ ਤੁਸੀਂ ਪੰਕਤੀ ਪੜ੍ਹਦੇ ਹੋ ਭਈ ਸਗਲ ਸ੍ਰਿਸ਼ਟ ਤੋਂ ਰਾਜਾ ਦੁਖੀਆ, ਇਹ ਹੁਣ ਗੁਰਬਾਣੀ ਕਰਕੇ ਆਪਾਂ ਇਹਨੂੰ ਸਤ ਕਰਕੇ ਆਖ ਲੈਨੇ ਆ ਨਾ। ਜੇ ਆਪਾਂ ਦੁਨਿਆਵੀ ਮਰਿਆਦਾ ਨਾ ਆਖੀਏ ਤੇ ਰਾਜੇ ਨੂੰ ਰਾਜਾ ਕਿਹੜੀ ਗੱਲੋਂ ਦੁਖੀ ਹੈ? ਸਾਧ ਸੰਗਤ ਚ ਕਿਸ ਕਿਹੜਾ ਦੁੱਖ ਹੈ? ਉਹਨੂੰ ਧਨ ਦੀ ਕਮੀ ਹੈ ਜਾਂ ਉਹਨੂੰ ਨੌਕਰਾਂ ਦੀ ਕਮੀ ਹੈ, ਉਹਨੂੰ ਮਾਇਕੀ ਪਦਾਰਥਾਂ ਦੀ ਕਮੀ ਹੈ, ਕੀ ਕਮੀ ਹੈ, ਕੀ ਦੁੱਖ ਹੈ ਉਹਨੂੰ? ਭਾਵ ਇੱਥੋਂ ਆਪਾਂ ਵਿਚਾਰ ਲੈਣੀ ਹੈ ਭਈ ਰਾਜੇ ਨੂੰ ਸੰਤੋਖ ਨਹੀਂ ਸਾਧ ਸੰਗਤ ਚ। ਬਸ ਸਭ ਤੋਂ ਵੱਡੀ ਗੱਲ ਹੈ ਗੁਰੂ ਦੇ ਪਿਆਰਿਓ, ਜੇ ਤੇ ਕਿਸੇ ਆ ਗਿਆ ਨਾ ਕੰਗਾਲ ਨੂੰ ਸੁੱਖ, ਉਹ ਬਾਦਸ਼ਾਹ ਦੇ ਬਰਾਬਰ ਹੈ, ਤੇ ਜੇ ਬਾਦਸ਼ਾਹ ਨਾ ਉਹਨੂੰ ਸੁੱਖ ਨਹੀਂ ਨਾ ਆਇਆ ਤੇ ਉਹ ਕੰਗਾਲ ਦੇ ਬਰਾਬਰ ਹੈ ਗੁਰੂ ਦੇ ਪਿਆਰਿਓ। ਇਸ ਵਾਸਤੇ ਮਹਾਤਮਾ ਕਹਿੰਦੇ ਨੇ ਸਮ ਸੰਤੋਖ ਨਾ ਔਰ ਸੁਖ, ਤਾਪਣਾ ਖਿਮਾ ਸਮਝਾਣ, ਬ੍ਰਹਮ ਗਿਆਨ ਸਮਧਾਨ ਨਾ ਧਰਮ ਨਾ ਦਇਆ ਸਮਾਨ। ਧਰਮ ਗੀਤ ਗ੍ਰੰਥ ਕਹਿੰਦੇ ਨੇ ਪਏ ਸਮ ਸੰਤੋਖ ਨਾ ਔਰ ਸੁਖ, ਸਾਰੇ ਸੁਖਾਂ ਤੋਂ ਵੱਡਾ ਸੁਖ ਹੈ ਆਪਣੇ ਮਨ ਨੂੰ ਸੰਤੋਖ ਹੋਣਾ। ਸਾਧ ਸੰਗਤ ਚ ਐ ਮਨ ਜੋ ਤੇਰੇ ਭਾਗਾਂ ਚ ਸੀ ਉਹ ਤੈਨੂੰ ਮਿਲਿਆ, ਜੋ ਤੇਰੇ ਭਾਗਾਂ ਚ ਹੈ ਉਹ ਤੈਨੂੰ ਮਿਲ ਰਿਹਾ, ਜੋ ਤੇਰੇ ਭਾਗਾਂ ਚ ਹੋਵੇਗਾ ਉਹ ਤੈਨੂੰ ਅਵਸ਼ ਮਿਲੇਗਾ, ਤੇਰਾ ਭਾਗ ਕੋਈ ਨਹੀਂ ਖੋ ਸਕਦਾ। ਸਾਧ ਸੰਗਤ ਚ ਪ੍ਰੈਜੈਂਟ ਪਾਸਟ ਫਿਊਚਰ, ਭਾਵ ਇੱਥੇ ਆਦਮੀ ਦਾ ਦ੍ਰਿੜ ਵਿਸ਼ਵਾਸ ਹੋ ਜਾਣਾ, ਬਸ ਇਹ ਸਭ ਤੋਂ ਵੱਡਾ ਸੰਤੋਖ ਹੈ ਸਾਧ ਸੰਗਤ ਚ। ਸਮ ਸੰਤੋਖ ਨਾ ਔਰ ਸੁਖ, ਤਾਪਣਾ ਖਿਮਾ ਸਮਝਾਣ, ਸਾਰੇ ਤਪਾਂ ਤੋਂ ਵੱਡਾ ਤਪ ਕਿਹੜਾ? ਜੇ ਕਿਸੇ ਨੇ ਬਰਾਦਰੀ ਦੇ ਵਿੱਚ, ਕਿਸੇ ਨੇ ਸੰਗਤ ਦੇ ਵਿੱਚ ਜਾਂ ਕਿਸੇ ਹੋਰ ਟਾਈਮ ਤੇ ਕੋਈ ਅਯੋਗ ਸ਼ਬਦ ਵਰਤ ਦਿੱਤਾ, ਉਹਨੂੰ ਖਿਮਾ ਕਰ ਦੇਣਾ ਸਾਧ ਸੰਗਤ ਚ, ਸਭ ਤੋਂ ਵੱਡਾ ਤਾਪ ਹੈ ਗੁਰੂ ਦੇ ਪਿਆਰੇ। ਤਾਪਣਾ ਖਿਮਾ ਸਮਝ, ਬ੍ਰਹਮ ਗਿਆਨ ਸਮਧਾਨ ਨਾ, ਸਾਰੇ ਵੱਡਾ ਤੋਂ ਦਾਨ ਕਿਹੜਾ ਸੰਸਾਰ ਤੇ? ਸਾਧ ਸੰਗਤ ਜੀ ਬਹੁਤ ਧਿਆਨ ਦਿਓ ਜੇ ਗੱਲ ਦਾ, ਸ਼ਾਸਤਰ ਬਹੁਤ ਵੱਡੀ ਚੀਜ਼ ਹੈ ਸਾਧ ਸੰਗਤ ਚ। ਸਾਰੇ ਪੁੰਨਾਂ ਤੋਂ ਵੱਡਾ ਪੁੰਨ ਕਿਹੜਾ ਸੰਸਾਰ ਦੇ ਵਿੱਚ? ਕਿਸੇ ਨੂੰ ਚੰਗੀ ਸਲਾਹ ਦੇਣੀ, ਕਿਸੇ ਨੂੰ ਚੰਗੀ ਮਤ ਦੇਣੀ, ਕਿਸੇ ਨੂੰ ਚੰਗੀ ਸਲਾਹ ਤੇ ਮਤ ਦੇ ਕੇ ਉਹਨੂੰ ਚੰਗੇ ਪਾਸੇ ਲਾ ਦੇਣਾ, ਉਹਦਾ ਜੀਵਨ ਹੀ ਬਦਲ ਦੇਣਾ, ਜੀਵਨ ਨਹੀਂ ਉਹਨੂੰ 84 ਲੱਖ ਜੂਨ ਤੋਂ ਮੁਕਤ ਕਰ ਦੇਣਾ ਸਾਧ ਸੰਗਤ ਚ, ਸਭ ਤੋਂ ਵੱਡੇ ਪੁੰਨਾਂ ਤੋਂ ਪੁੰਨ ਹੈ ਗੁਰੂ ਦੇ ਪਿਆਰਿਓ। ਸਾਰੇ ਪਾਪਾਂ ਤੋਂ ਵੱਡਾ ਪਾਪ ਕਿਹੜਾ? ਕਿਸੇ ਨੂੰ ਭੈੜੀ ਮਤ ਦੇ ਕੇ, ਭੈੜੀ ਸਲਾਹ ਦੇ ਕੇ ਭੈੜੇ ਪਾਸੇ ਲਾ ਦੇਣਾ, ਉਹਨੂੰ 84 ਚ ਪਾ ਦੇਣਾ ਸਾਧ ਸੰਗਤ ਚ, ਸਾਰੇ ਪਾਪਾਂ ਤੋਂ ਵੱਡਾ ਪਾਪ ਹੈ ਗੁਰੂ ਦੇ ਪਿਆਰੇ। ਜਿਹਨੂੰ ਆਪਾਂ ਮਾਨਤਾ ਦਿੰਦੇ ਹਾਂ ਸੰਸਾਰ ਦੇ ਲੋਕ ਸਾਧ ਸੰਗਤ ਚ, ਆਪਣੀ ਵਡਿਆਈ ਸਮਝਣਾ ਪਏ ਗੁਰੂ ਦੇ ਪਿਆਰੇ ਹੋ। ਸਾਰੇ ਵੱਡੇ ਪਾਪਾਂ ਦਾ ਸਭ ਤੋਂ ਵੱਡਾ ਪਾਪ ਇਹ ਹੈ ਸੰਸਾਰ ਦੇ ਸ਼ਾਸਤਰ ਦੇ ਅਨੁਸਾਰ, ਬ੍ਰਹਮ ਗਿਆਨ ਸਮਦਾਨ ਨਾ ਧਰਮ ਨਾ ਦਇਆ ਸਮਾਨ। ਇਸ ਸੰਸਾਰ ਚ ਕਿਸੇ ਤੇ ਦਇਆ ਕਰਨੀ ਰਹਿਮ ਕਰਨੀ ਸਾਰੇ ਧਰਮਾਂ ਤੋਂ ਵੱਡਾ ਧਰਮ ਹੈ ਗੁਰੂ ਦੇ ਪਿਆਰੇ। ਇਸ ਵਾਰ ਦਾ ਪ੍ਰਾਰਥਨਾ ਕਰਦਾ ਸੀ ਪਿਆ, ਇਹ ਜਿਹੜੇ ਕਾਲ ਰਾਏ ਤੇ ਕਾਲ ਕੇਤ ਇਹਨਾਂ ਨੂੰ ਸੰਤੋਖ ਮੁੱਕ ਗਿਆ ਤੇ ਹੁਣ ਆਪਸ ਵਿੱਚ ਗੁਰੂ ਦੇ ਪਿਆਰੋ ਆਪਣੇ ਰਾਜ ਦੀ ਸੀਮਾ ਵਧਾਉਣ ਦੇ ਵਾਸਤੇ ਇਹਨਾਂ ਨੇ ਲੜਾਈ ਝਗੜਾ ਸ਼ੁਰੂ ਕਰ ਦਿੱਤਾ।
ਕਾਲ ਕੇਤ ਚੜ ਨਗਰ ਤੇ ਕੀਨੋ ਯੁੱਧ ਅਪਾਰ।
ਜਿਹੜਾ ਕਿ ਕਾਲ ਕੇਤ ਸੀ ਕਸ਼ੂ ਦੇ ਵੰਸ਼ ਦਾ, ਉਹਨੇ ਲਹੂ ਦੇ ਵੰਸ਼ ਕਾਲ ਰਾਜੇ ਤੇ ਚੜਾਈ ਕਰ ਦਿੱਤੀ।
ਕਾਲ ਰਾਏ ਕੀ ਅੰਸ ਜੋ ਮਾਰ ਲਾਹੌਰ ਨਿਕਾਰ।
ਇਹ ਜਿਹੜੀ ਕਾਲ ਰਾਏ ਦੀ ਵੰਸ਼ ਸੀ ਨਾ, ਇਹਨੂੰ ਸਾਸਨ ਜੀ ਕਾਲ ਕੇਤ ਰਾਜੇ ਨੇ ਕਸ਼ੂ ਦੀ ਵੰਸ਼ ਨੇ ਇਥੋਂ ਭਜਾ ਦਿੱਤਾ, ਲਾਹੌਰ ਤੋਂ ਕੱਢ ਦਿੱਤਾ।
ਕਾਲ ਰਾਏ ਮਨ ਮੈਂ ਦੁੱਖ ਲੈ।
ਜਦੋਂ ਰਾਜ ਭਾਗ ਛੱਡਿਆ ਤਖਤੇ ਤਾਜ ਛੱਡਿਆ ਫਿਰ ਦੁੱਖ ਤੇ ਹੋਣਾ ਸੀ ਨਾ, ਬੜਾ ਦੁੱਖ ਪ੍ਰਾਪਤ ਹੋਇਆ।
ਆਜ ਸਨੌੜ ਦੇਸ਼ ਮੈਂ ਗਏ।
ਉਹ ਸਨੌੜ ਇੱਕ ਇਲਾਕਾ, ਸਨੌੜ ਦੇਸ਼ ਹੈ, ਉੱਥੇ ਆਪਣੀ ਜਾਨ ਬਚਾਉਣ ਵਾਸਤੇ ਭੱਜ ਗਿਆ।
ਸਨੌੜ ਭੂਪ ਤੇ ਕੀਨੋ ਮਾਨ।
ਉਹ ਜਿਹੜਾ ਸਨੌੜ ਇਲਾਕੇ ਦਾ ਰਾਜਾ ਸੀ ਉਸਨੇ ਇਹਦਾ ਬੜਾ ਮਾਣ ਤੇ ਸਤਿਕਾਰ ਕੀਤਾ।
ਦੀਨ ਸੁਤਾ ਤੇ ਬਚਨ ਬਖਾਨ।
ਉਹਨੇ ਆਪਣੀ ਲੜਕੀ ਦਾ ਰਿਸ਼ਤਾ ਦੇ ਕੇ ਤੇ ਇਹਨੂੰ ਬਚਨ ਕੀਤਾ ਇਸ ਰਾਜੇ ਦੇ ਨਾਲ।
ਅਮਰੀ ਸਹਿਣ ਸਭੀ ਸੰਗਤਾਰੋ।
ਇਸ ਤਰ੍ਹਾਂ ਕਰ ਆਪਣੇ ਜਵਾਈ ਨੂੰ ਕਹਿਣ ਲੱਗਾ ਵੀ ਮੇਰੇ ਕੋਲ ਬਹੁਤ ਸਾਰੀ ਸੈਨਾ ਲੈ ਲੈ, ਮੇਰੀ ਮਦਦ ਸਹਾਇਤਾ ਲੈ ਲੈ।
ਨਿਜਿਆ ਰਸੋ ਨਿਜ ਬੈਰ ਸੰਭਾਰੋ।
ਜਿਹੜਾ ਕਿ ਤੇਰਾ ਦੁਸ਼ਮਣ ਹੈ ਜਿਸਨੇ ਤੈਨੂੰ ਮਾਰ ਕੇ ਤੇਰੀ ਰਾਜਧਾਨੀ ਤੋਂ ਰਾਜ ਤੋਂ ਤੈਨੂੰ ਭਜਾਇਆ, ਤੂੰ ਉਹਦਾ ਮੁਕਾਬਲਾ ਕਰ, ਆਪਣਾ ਬਦਲਾ ਲੈ। ਇਹ ਸਨੌੜ ਦੇ ਰਾਸੇ ਨੇ ਇਸ ਨੂੰ ਕਹਿ ਦਿੱਤਾ।
ਕਛਕ ਕਾਲ ਪੁਨ ਤਹਾਂ ਬਸਾਏ।
ਕੁਛ ਕੁ ਸਮਝਦਾ ਸੀ ਨਾ ਸਾਧ ਜੀ ਨੇ ਉੱਥੇ ਆਪਣਾ ਬਤੀਤ ਕੀਤਾ।
ਉਪਜੋ ਪੁੱਤਰ ਧਾਮ ਸੁਖਦਾਏ।
ਇਹਦੇ ਘਰ ਉਸ ਅਕਾਲ ਪੁਰਖ ਦੀ ਕਿਰਪਾ ਦੇ ਅਨੁਸਾਰ ਇੱਕ ਬੱਚੇ ਨੇ ਜਨਮ ਲਿਆ।
ਸੋਡੀ ਰਾਏ ਤਾਂ ਕੋ ਤਰਿਓ ਨਾਮ ਜਾਣ ਸੁਖ ਕਾਰ।
ਇਹ ਜਿਹੜਾ ਕਿ ਆਪਾਂ ਨਾਮ ਰੱਖ ਦਿੰਦੇ ਆ, ਇਹਦਾ ਨਾਂ ਉਸ ਸਮੇਂ ਦੁੱਤੋਂ ਦਾ ਨਾਂ ਸੋਢੀ ਰਾਏ ਰੱਖਿਆ।
ਸੋਢ ਬੰਸ ਭਈ ਤਦਨ ਤੇ ਸੁਣ ਜੇਠਾ ਜਗ ਸਾਰ।
ਇੱਥੋਂ ਤੁਹਾਨੂੰ ਇਤਿਹਾਸ ਸੁਣੋਗੇ ਬਹੁਤ ਕੁਛ ਪ੍ਰਾਪਤ ਹੋਵੇਗਾ ਸਾਧ ਸੰਗਤ ਚ। ਭਾਵ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਭਾਈ ਜੇਠਾ ਇਹ ਜਿਹੜੀ ਸੀ ਨਾ ਸੋਢੀ, ਇਹ ਹੁਣ ਉੱਥੋਂ ਬੰਸ ਚੱਲ ਪਈ ਸਾਧ ਸੰਗਤ ਚ। ਇਹ ਤੁਸੀਂ ਵੇਖਦੇ ਹੋ ਨਾ, ਮੈਂ ਇਹ ਤੁਹਾਡੇ ਅੱਗੇ ਬਿਆਨ ਕਰਾਂਗਾ, ਇਹ ਜਿਹੜੀ ਰਘੂ ਕੁੱਲ ਹੈ ਇਹ ਕਿੱਥੋਂ ਬਣੀ, ਯਾਦਵ ਕੁੱਲ ਹੈ ਇਹ ਕਿੱਥੋਂ ਬਣੀ, ਬੇਦੀ ਕੁੱਲ ਹੈ ਇਹ ਕਿੱਥੋਂ ਬਣੀ, ਤੁਹਾਡੇ ਅੱਗੇ ਹੁਣੇ ਆ ਜਾਏਗਾ। ਸੋਢੀ ਕਿੱਥੋਂ ਬਣੇ, ਤੁਹਾਡੇ ਅੱਗੇ ਆ ਗਿਆ। ਜਿਹੜੇ ਸੀ ਬੇਦੀ ਇਸ ਕੁੱਲ ਨੂੰ, ਇਹ ਕੁੱਲ ਕਦੋਂ ਦੀ ਬਣੀ, ਸਤਿਗੁਰੂ ਰਾਮ ਸਿੰਘ ਨੇ ਭਾਗ ਲਾਇਆ ਇਹਨੂੰ ਸਾਧ ਸੰਗਤ ਚ। ਇਸੇ ਤਰ੍ਹਾਂ ਇਹ ਜੇ ਸੋਢੀ ਜਦੋਂ ਉਹਦੇ ਨਾਲ ਸੋਢੀ ਰੱਖਿਆ ਨਾ, ਉਥੋਂ ਸੋਢੀ ਬੰਸ ਚੱਲ ਪਿਆ।
ਸੋਢੀ ਰਾਏ ਸੈਣ ਸੰਗ ਲੈ ਕੇ।
ਇਸ ਸੋਢੀ ਰਾਏ ਰਾਜੇ ਨੇ ਆਪਣੀ ਸੈਨਾ ਲੈ ਕੇ
ਤਾਇਓ ਨਿਜ ਪਿਤ ਬੈਰ ਚਿਤੈ ਕੇ।
ਆਪਣੇ ਪਿਤਾ ਦਾ ਬਦਲਾ ਲੈਣ ਦੇ ਵਾਸਤੇ, ਆਪਣੀ ਰਾਜਧਾਨੀ ਤੇ ਦੁਬਾਰਾ ਕਬਜ਼ਾ ਕਰਨ ਦੇ ਵਾਸਤੇ
ਲਾਹੌਰ ਕਸੂਰ ਯੁੱਧ ਕਰ ਪਾਰੀ।
ਬੜਾ ਮੈਦਾਨੇ ਜੰਗ ਹਮਲਾ ਕਰ ਦਿੱਤਾ।
ਕਾਲ ਕੇਤ ਕੀ ਬੰਸ ਨਿਕਾਰੀ।
ਜਿਹੜਾ ਕਿ ਕਾਲ ਕੇਤ ਸੀ ਨਾ ਕਸ਼ੂ ਦੀ ਬੰਸ਼ ਦਾ ਰਾਜਾ, ਉਹਨੂੰ ਨਿਕਾਲ ਦਿੱਤਾ ਆਪਣੇ ਰਾਜ ਤੋਂ।
ਪਾਛੇ ਕਸ਼ੂ ਅੰਸ ਬਲ ਪਾਈ।
ਸਮਾਂ ਫੇਰ ਮੈਦਾਨੇ ਜੰਗ ਦਾ ਹੁੰਦਾ ਆ, ਫੇਰ ਕਸ਼ੂ ਦੀ ਜਿਹੜੀ ਸੀ ਨਾ ਬੰਸ਼ ਇਹ ਫੇਰ ਬਲ ਪਾ ਗਈ।
ਲਹੂ ਅੰਸ ਸਭ ਮਾਰ ਪਗਾਈ।
ਉਹਨਾਂ ਨੇ ਫੇਰ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਹਮਲਾ ਕੀਤਾ, ਕਦੇ ਲਹੂ ਦੀ ਬੰਸ਼ ਲਾਹੌਰ ਤੋਂ ਕੱਢ ਦੇਣੀ, ਕਦੇ ਕਸੂਰ ਤੋਂ ਕਸ਼ੂ ਦੀ ਬੰਸ ਕੱਢ ਦੇਣੀ। ਇਸ ਤਰ੍ਹਾਂ ਆਪਸ ਚ ਚੜਾਈ ਲੜਾਈ ਝਗੜੇ ਮੈਦਾਨੇ ਜੰਗ ਚੱਲਦੇ ਗਏ।
ਲਹੂ ਅੰਸ ਅਬ ਨਿਜ ਬਲ ਪਾਇਓ,
ਜਿਹੜੀ ਲਹੂ ਦੀ ਬੰਸ਼ ਸੀ ਉਹਦਾ ਬਲ ਪੈ ਗਿਆ।
ਕੁਸ਼ੂ ਅੰਸ ਕੋ ਮਾਰ ਪਗਾਇਓ,
ਉਹਨਾਂ ਨੇ ਕਸ਼ੂ ਦੀ ਬੰਸ਼ ਨੂੰ ਮਾਰ ਕੇ ਭਜਾ ਦਿੱਤਾ।
ਜੀ ਜੀ ਬਚੇ ਪ੍ਰਾਣ ਲੈ ਤਾਏ,
ਉਸ ਮੈਦਾਨੇ ਜੰਗ ਦੇ ਵਿੱਚ ਜਿਹੜੇ ਵੀ ਬਚੇ,
ਪੂਰਬ ਦਿਸ ਕੀ ਔਰ ਸਿਦਾਏ,
ਆਪਣੀ ਜਾਨ ਬਚਾ ਕੇ ਤੇ ਪੂਰਬ ਦਿਸ਼ਾ ਨੂੰ ਚੱਲ ਪਏਓ।
ਕਾਂਸ਼ੀ ਵਾਸ ਜਾਏ ਤਿਨ ਪਾਏ,
ਉਹ ਜਿਹੜਾ ਕਿ ਬੜਾ ਵਿਦਿਆ ਦਾ ਪੁਰਾਣਾ ਸਾਡਾ ਕੇਂਦਰ ਤੁਰਿਆ ਹੁੰਦਾ ਪਿਆ, ਉਹ ਕਾਂਸ਼ੀ ਪਹੁੰਚ ਗਏ।
ਸੁਖ ਸੰਯੁਕਤ ਪੁੰਨ ਤਹਾਂ ਰਹਾਏ,
ਉੱਥੇ ਕਾਂਸ਼ੀ ਪਹੁੰਚ ਕੇ ਆਪਣੇ ਸੁਖ ਦਾ ਜੀਵਨ ਆਪਣਾ ਸਮਾਂ ਬਤੀਤ ਲੱਗੇ ਕਰਨ।
ਕਣੇ ਬਰਕਤੇ ਠਾਂ ਰਹੇ, ਪੜੇ ਵੇਦ ਮਨ ਲਾਏ,
ਉੱਥੇ ਰਹਿਣ ਦੇ ਨਾਲ ਇਹਨਾਂ ਨੇ ਵਿਦਿਆ ਪੜਨੀ, ਵੇਦਾਂ ਦਾ ਪੜਨਾ ਸ਼ੁਰੂ ਕਰ ਦਿੱਤਾ, ਮਨ ਲਾ ਕੇ ਪੜੇ ਵਿਦਿਆ।
ਵੇਦ ਪਾਠ ਬੇਦੀ ਪਏ, ਜਗ ਮੈਂ ਬੰਸ ਮਹਾਏ,
ਇਹਨਾਂ ਜਿਨ੍ਹਾਂ ਜਿਨ੍ਹਾਂ ਨੇ ਵਿਦਿਆ ਪ੍ਰਾਪਤ ਕਰਨ ਲਈ ਕੀਤੀ ਨਾ ਸਾਧ ਸੰਗਤ ਜੀ, ਉਹ ਵੇਦਾਂ ਦਾ ਪਾਠ ਸਿੱਖ ਲਿਆ, ਵਿਦਿਆ ਪ੍ਰਾਪਤ ਕਰ ਲਈ, ਇਹਨਾਂ ਦਾ ਨਾਮ ਬੇਦੀ ਪੈ ਗਿਆ ਸਾਧ ਸੰਗਤ ਚ। ਜਿਹੜਾ ਤੁਸੀਂ ਬੇਦੀ ਬੰਸ਼ ਜਾਣਦੇ ਹੋ, ਬੇਦੀ ਕੁੱਲ, ਇਹ ਉੱਥੋਂ ਬਣ ਗਈ ਸਾਧ ਸੰਗਤ ਜੀ, ਸੋਢੀ ਉੱਥੋਂ ਬਣ ਕੇ ਗੁਰੂ ਦੇ ਪਿਆਰਿਓ, ਜੁੜੇ ਰਹੋ ਤੇ ਇਤਿਹਾਸ ਸੁਣੋ ਜੀ ਆਪਣਾ। ਇਸ ਵਾਸਤੇ ਉਹ ਬੇਦੀ ਅਖਵਾਣ ਲੱਗ ਪਏ ਜਿਨ੍ਹਾਂ ਨੇ ਵੇਦਾਂ ਦੇ ਪਾਠ ਸਿੱਖੇ ਸੀਗੇ।
ਪਾਛੇ ਸੋਢੀ ਰਾਏ ਵਿਚਾਰੀ,
ਹੁਣ ਸੋਢੀ ਰਾਏ ਜਿਹੜੇ ਸੀ ਕਾਲ ਕੇਤ ਕਸ਼ੂ ਦੀ ਬੰਸ਼, ਉਹ ਰਾਜ ਕਰਦੇ ਨੇ ਪਏ, ਉਹਨਾਂ ਨੇ ਆਪਣੇ ਮਨ ਚ ਵਿਚਾਰ ਕੀਤਾ।
ਹੂਮ ਰਾਜ ਦਿਨ ਚਾਰ ਨਿਹਾਰੀ,
ਕਹਿੰਦੇ ਨੇ ਓਏ ਸੰਸਾਰ ਤੇ ਚਾਰ ਦਿਨ ਜਿਉਣਾ ਸਾਧ ਸੰਗਤ ਚ, ਇਹ ਸੰਸਾਰ ਤੇ ਮਰ ਜਾਣਾ ਸੰਸਾਰ ਦੇ ਉੱਤੇ। ਦੋਨਾਂ ਦੇ ਮਨ ਚ ਵਿਚਾਰ, ਪਰਮ ਗਿਆਨ ਮਨ ਚ ਵਿਚਾਰ ਆਈ।
ਹੱਸ ਵਿਚਾਰ ਲਿਖੇ ਦੂਤ ਪਠਾਏ,
ਉਹਨਾਂ ਨੇ ਇੱਕ ਪੱਤਰਿਕਾ ਲਿਖੀ, ਪੱਤਰਿਕਾ ਲਿਖ ਕੇ ਇੱਕ ਦੂਤ ਆਪਣੇ ਪਾਸ ਬੁਲਾਇਆ।
ਬੈਰ ਭਾਵ ਕੀ ਲੇਸ ਗਵਾਏ,
ਸਾਧ ਸੰਗਤ ਚ ਉਸ ਪੱਤਰਿਕਾ ਤੇ ਕੀ ਲਿਖਿਆ, ਭਾਈ ਸਨ ਨਾ ਫੇਰ ਵੀ ਪਿਛੋਕੜ ਸੀ, ਆਖਿਆ ਅੱਜ ਤੋਂ ਲੈ ਕੇ ਸਾਂ ਵੈਰ ਭਾਵ ਛੱਡ ਦਿੱਤਾ ਸਾਰਾ ਸਾਧ ਸੰਗਤ ਚ। ਸੱਜਣੋ ਪੜਨ ਦਾ ਸੁਣਨ ਦਾ ਬਸ ਇੰਨਾ ਹੀ ਅੰਤਰ ਹੈ ਸਾਧ ਸੰਗਤ ਚ। ਜਦੋਂ ਤੁਸੀਂ ਗੁਰਬਾਣੀ ਨੂੰ ਪੜੋਗੇ ਨਾ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਚੌਥੀ ਪਾਤਸ਼ਾਹੀ ਬੜਾ ਉਪਦੇਸ਼ ਕਰਦੇ ਨੇ ਸਾਡੇ ਮਨਾਂ ਨੂੰ ਸਾਧ ਸੰਗਤ ਚ। ਕਹਿੰਦੇ ਨੇ ਇਹ ਮਨ ਗ੍ਰਹੀ ਕੇ ਮਨ ਉਦਾਸੀ, ਇਹ ਮਨ ਅਵਰਣ ਸਦਾ ਅਵਨਾਸੀ, ਇਹੋ ਮਨ ਚੰਚਲ ਇਹ ਮਨ ਬੈਰਾਗੀ, ਇਸ ਮਨ ਕੋ ਮਮਤਾ ਕਿੱਥੋਂ ਲਾਗੀ, ਪੰਡਿਤ ਇਸ ਮਨ ਕਾ ਕਰੋ ਵਿਚਾਰ, ਅਵਰ ਕੇ ਬਹੁਤਾ ਪੜਾ ਉਠਾਵੇ ਭਾਰ। ਓਏ ਪੰਡਿਤ, ਓਏ ਜਿਹੜਾ ਮਨ ਤੇ ਵਿਚਾਰ ਕਰਕੇ ਐਵੇਂ ਭਾਰ ਹੀ ਚੁੱਕੀ ਜਾਂਦੇ ਹੋ ਪਏ ਸਾਧ ਸੰਗਤ ਚ, ਕੀ ਕਰਨਾ ਤੇ, ਅਮਲ ਇੱਕ ਨੀ ਕਰਨਾ, ਧਿਆਨ ਇੱਕ ਗੱਲ ਦਾ ਨੀ ਦੇਣਾ, ਤੇ ਪਰੀ ਚ ਪੜੀ ਚਲੋ ਸਾਧ ਸੰਗਤ ਚ, ਕੀ ਹੋਏਗਾ ਗੁਰੂ ਦੇ ਪਿਆਰੇ, ਕੁਛ ਨੀ ਹੋਣਾ ਸਾਧ ਸੰਗਤ ਚ। ਜਿੰਨਾ ਚਿਰ ਆਪਾਂ ਕਹਿੰਦੇ ਨੇ ਪੰਡਿਤ ਸਮਾਨ ਕਾ ਕਰੋ ਵਿਚਾਰ, ਅਵਰ ਕੇ ਬਹੁਤਾ ਪੜਾ ਉਠਾਵੇ ਭਾਰ, ਐਵੇਂ ਪੜ ਪੜ ਕੇ ਭਾਰ ਚੁੱਕੀ ਜਾਂਦੇ ਹੋ ਪਏ ਸਾਧ ਸੰਗਤ ਜੀ, ਐਵੇਂ ਭਾਰ ਚੁੱਕੀ ਜਾਂਦੇ ਹੋ, ਕਿਆ ਪੜੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀ ਹੈ, ਪੜੇ ਸੁਣੇ ਕਿਆ ਹੋਈ, ਜੋ ਸਹਿਜ ਨੇ ਮਿਲਿਆ ਉਹ ਸੋਈ, ਹਰ ਕਾ ਨਾਮ ਨਾ ਜਪ ਸੁਗਵਾਰਾ। ਕੁਛ ਮੇਰੇ ਕੋਲ ਸਵਾਲ ਆਏ ਨੇ ਸਾਧ ਸੰਗਤ ਚ, ਦਾਸ ਪ੍ਰਾਰਥਨਾ ਕਰਦਾ ਉਹਨਾਂ ਨੂੰ ਮੈਂ ਜ਼ਰੂਰ ਹੱਲ ਕਰਾਂਗਾ ਤੁਹਾਡੀ ਕਿਰਪਾ ਦੇ ਨਾਲ, ਸਤਿਗੁਰਾਂ ਦੀ ਕਿਰਪਾ ਦੇ ਨਾਲ, ਪਰ ਉਹਨਾਂ ਸਵਾਲ ਕਰਨ ਵਾਲਿਆਂ ਦੇ ਚਰਨਾਂ ਚ ਮੇਰੀ ਇਹ ਬੇਨਤੀ ਹੈ ਕਿ ਉਹ ਸਵਾਲ ਹੀ ਕਰਨਾ ਜਾਣਦੇ ਨੇ ਕਿ ਇਸ ਪਾਸੇ ਤੁਰਦੇ ਵੀ ਨੇ ਸਾਧ ਸੰਗਤ ਜੀ, ਮੇਰਾ ਸਵਾਲ ਕਰਨ ਗੱਲ ਤਾਂ ਨਹੀਂ ਬਣਨੀ ਗੁਰੂ ਦੇ ਪਿਆਰੇ, ਉਸ ਪਾਸੇ ਤੁਰਨ ਦਾ ਗੱਲ ਬਣਨੀ ਹੈ ਸਾਧ ਸੰਗਤ ਜੀ। ਕਹਿੰਦੇ ਨੇ ਪੁੱਛਤ ਪਥਕ ਤੈ ਮਾਰਗ ਨਾ ਧਰੈ, ਪਗ ਪ੍ਰੀਤਮ ਕੈ ਦੇਸ ਕੈਸੇ ਬਾਤਨ ਸਿਉਂ ਜਾਈਐ। ਕਹਿੰਦਾ ਮੈਂ ਜਾਣਾ ਕਿਸੇ ਸ਼ਹਿਰ ਨੂੰ ਤੇ ਤੁਸੀਂ ਥਾਂ ਰਸਤਾ ਪੁੱਛੀ ਜਾਂਦੇ ਹੋ ਪਏ, ਤੇ ਤੁਰਦੇ ਹੈ ਕੋਈ ਨੀ ਗੇ, ਕਿਵੇਂ ਗੱਲ ਬਣੇਗੀ ਸਾਧ ਸੰਗਤ ਚ। ਪੁੱਛਤ ਹੈ ਵੈਦਿਕ ਸੋ ਔਖਦ ਦਾ ਮੂਲ ਖਾਦ, ਕੈਸੇ ਮਿਟਾ ਰੋਗ ਸੁਖ ਸਹਿਜ ਸਮਾਈਏ। ਸਰੀਰ ਬਿਮਾਰ ਹੋ ਗਿਆ ਤੇ ਡਾਕਟਰ ਕੋਲ ਚਲਾ ਗਿਆ, ਉਹਨੇ ਸਰੀਰ ਚੈੱਕ ਕਰ ਲਿਆ, ਦਵਾਈ ਦੇ ਦਿੱਤੀ ਹੈ, ਤੇ ਉਹ ਖਾਂਦਾ ਹੈ ਨੀ ਸਾਧ ਸੰਗਤ ਚ, ਕਿਵੇਂ ਸੀ ਠੀਕ ਹੋ ਜਾਏਗਾ ਰੂਦ ਪਾ ਰਹੇ ਹੋ। ਪੁੱਛਤ ਸੁਹਾਗਣ ਪੈ ਕਰਮ ਦੁਹਾਗਣ ਕੇ ਕਰੇ, ਬਿਵਚਾਰ ਕਤ ਸੇਜਾ ਪੈ ਬੁਲਾਈ ਹੈ। ਕਿਸੇ ਦਾ ਪਤੀ ਕਿਸੇ ਔਰਤ ਤੇ ਬੜਾ ਪ੍ਰਸੰਨ ਸੀ, ਉਹਨੂੰ ਕੋਈ ਪੁੱਛਦੀ ਨੀ, ਤੇਰਾ ਪਤੀ ਤੇਰੇ ਤੇ ਬੜਾ ਪ੍ਰਸੰਨ ਹੈ, ਕੀ ਗੁਣ ਹੈ ਤੇਰੇ ਵਿੱਚ, ਉਹਨੇ ਦੱਸਿਆ। ਕਹਿੰਦੇ ਨੇ ਉਹ ਗੁਣ ਤੇ ਧਾਰਨ ਕਰਦੇ ਤੇ ਪੁੱਛੀ ਜਾਂਦੀ ਪਈ ਸਾਧ ਸੰਗਤ ਚ। ਭਾਈ ਗੁਰਦਾਸ ਕਹਿੰਦਾ ਗਾਏ ਸੁਣੇ ਆਖੇ ਮੀਚੇ ਪਾਈਏ ਨਾ, ਪਰਮ ਪਦ ਗੁਰ ਉਪਦੇਸ਼ ਗਿਆ ਜੋ ਹਿਰਦੈ ਨਾ ਵਸਾਈ ਹੈ। ਧਿਆਨ ਦਿਓ ਜੇ ਗਾਉਣ ਨੂੰ ਤੁਸੀਂ ਬੜਾ ਮਾਨਤਾ ਦਿੰਦੇ ਹੋ ਸਾਧ ਸੰਗਤ ਚ, ਰਾਹ ਕੀਰਤਨ ਨੂੰ ਬੜੀ ਮਾਨਤਾ ਦਿੰਦੇ ਹੋ, ਕਥਾ ਕੀਰਤਨ ਨੂੰ ਬੜੀ ਮਾਨਤਾ ਦਿੰਦੇ ਹੋ, ਤੇ ਕੱਖ ਵੀ ਨੀ ਗੱਲ ਗੁਰੂ ਦੇ ਪਿਆਰੇ, ਕਿਹੜੀ ਗੱਲ ਹੈ? ਦੋ ਸੁਰਾਂ ਸਿੱਖ ਲਓ ਜਿੱਥੇ ਮਰਜ਼ੀ ਤੁਰੇ ਫਿਰੋ ਸਾਧ ਸੰਗਤ ਚ, ਦੋ ਪ੍ਰਸੰਗ ਯਾਦ ਕਰ ਲਓ ਜਿੱਥੇ ਤੁਸੀਂ ਮਰਜ਼ੀ ਤੁਰੇ ਫਿਰੇ, ਕਿਹੜੀ ਗੱਲ ਹੈ ਗੁਰੂ ਦੇ ਪਿਆਰੇ? ਪਰ ਕਹਿੰਦੇ ਨੇ ਗਾਏ ਸੁਣੇ ਆਖਿਆ ਮੀਚਿਆ ਪਾਈਆ ਨਾ ਪਰਮ ਪਦ ਗੁਰ ਉਪਦੇਸ਼ ਗਿਆ ਜੋ ਰਿਧਾਣਾ ਵਸਾਈਆ। ਜਿੰਨਾ ਚਿਰ ਆਪਾਂ ਸਤਿਗੁਰੂ ਦਾ ਉਪਦੇਸ਼ ਸਤਿਗੁਰ ਦੀ ਮਰਿਆਦਾ ਆਪਣੇ ਹਿਰ ਚ ਨਹੀਂ ਵਸਾਉਂਦੇ ਪਏ, ਹੁਣ ਚ ਕਿਵੇਂ ਆਪਾਂ ਪਾਰ ਲੱਗਾਂਗੇ ਗੁਰੂ ਦੇ ਪਿਆਰੇ? ਇਸ ਵਾਸਤੇ ਮੈਂ ਅਰਜ਼ ਕਰਨਾ ਪਿਆ ਆਪ ਜੀ ਦੀ ਕਿਰਪਾ ਦੇ ਨਾਲ, ਸਤਿਗੁਰ ਦੀ ਕਿਰਪਾ ਦੇ ਨਾਲ ਉਹ ਸਤਸੰਗ ਅਟੈਂਡ ਕਰਦੇ ਰਹਿਣ। ਮੈਂ ਜਵਾਬ ਉਹਨਾਂ ਦਾ ਵਿੱਚ ਹੀ ਦੇਈ ਜਾਵਾਂਗਾ ਸਾਧਸੰਗ, ਆਪਾਂ ਤਾਂ ਫੁਰਨਾ ਫੁਰੇਗਾ ਨਾ ਮੇਰੇ ਸਾਧਸੰਗ ਚ, ਸਾਧਸੰਗ ਚ ਮੈਂ ਯਤਨ ਕਰਨਾ ਵੀ ਸਰੋਤੇ ਦਾ ਵੱਧ ਤੋਂ ਵੱਧ ਆਉਣਾ ਸਮਾਂ ਸਫਲ ਹੋਵੇ ਸਾਧਸੰਗ ਜੀ। ਇਸ ਵਾਸਤੇ ਮੈਂ ਗੱਲ ਕਰਦਾ ਸੀ ਆਪ ਦੇ ਚਰਨ ਵਿੱਚ ਪਿਆ, ਇਸ ਸੰਸਾਰ ਦੇ ਵਿੱਚ ਸੱਜਣੋ ਆਪਾਂ ਪੜ੍ਹੀ ਜਾਈਏ ਸੁਣੀ ਜਾਈਏ ਗੱਲ ਇੱਕ ਨਾ ਮੰਨੀਏ ਸਾਧਸੰਗ ਚ, ਇਹ ਜਿਹੜੇ ਕਾਲ ਕੇਤ ਕਸ਼ੂ ਦੀ ਬੰਸ, ਉਹਨਾਂ ਨੇ ਵਿਚਾਰਿਆ ਵੀ ਇਹ ਵੈਰ ਈਰਖਾ ਕਾਹਦੇ ਵਾਸਤੇ ਦੁਬਧਾ ਰੱਖਣੀ ਹੈ ਸਾਧ ਸੰਗਤ ਚ, ਕਿਉਂਕਿ ਦੁਬਧਾ ਮੈਂ ਦੋਨੋਂ ਗਏ ਨਾ ਮਾਇਆ ਮਿਲੀ ਨਾ ਰਾਮ, ਸਾਧ ਸੰਗਤ ਵਿੱਚ ਕੱਖ ਵੀ ਨੀ ਮਿਲਣਾ ਗੁਰੂ ਦੇ ਪਿਆਰੇ, ਇਹ ਈਰਖਾ ਦੁਬਧਾ ਕੱਖ ਵੀ ਨੀ ਮਿਲਣਾ। ਹਜ਼ੂਰ ਪਾਤਸ਼ਾਹ ਕਹਿੰਦੇ ਨੇ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ, ਇਹਨਾਂ ਦੇ ਚਾਹ ਕੇ ਹੀਰਾ ਜਨਮ ਬਰਬਾਦ ਕਰਨੇ ਪਏ ਸਾਧ ਸੰਗਤ ਚ। ਕਿਸੇ ਘਰ ਦੇ ਵਿੱਚ ਈਰਖਾ ਦੁਬਧਾ ਆ ਗਈ ਹੈ, ਉਹ ਘਰ ਨਰਕ ਬਣ ਗਿਆ ਸਾਧ ਸੰਗਤ ਚ। ਕਿਸੇ ਸਮਾਜ ਚ ਈਰਖਾ ਦੁਬਧਾ ਆ ਗਈ ਹੈ, ਉਹ ਸਮਾਜ ਨਰਕ ਬਣ ਗਿਆ ਗੁਰੂ ਦੇ ਪਿਆਰੇ। ਕਿਸੇ ਕੌਮ ਚ ਈਰਖਾ ਦੁਬਧਾ ਆ ਗਈ ਹੈ, ਉਹ ਕੌਮ ਨਰਕ ਬਣ ਗਈ ਸਾਧ ਸੰਗਤ ਚ। ਇਸ ਵਾਸਤੇ ਆਪਾਂ ਨੇ ਕਰਨਾ ਕੀ ਹੈ, ਇਹ ਜਿਹੜੀ ਸਤਸੰਗ ਹੈ ਨਾ, ਇੱਥੇ ਹੁਣ ਤੁਹਾਨੂੰ ਮੈਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਪਣੀ ਤਕਨੀਕ ਦੇਣ ਲੱਗਾ ਸਾਧ ਸੰਗਤ ਚ। ਆਪਣੀ ਤਕਨੀਕ ਉਹ ਕਿਹੜੀ ਹੈ, ਗੱਲ ਅੱਗੇ ਆ ਗਈ ਹੈ ਸਾਧ ਸੰਗਤ ਚ। ਆਪ ਯੁੱਗਾਂ ਤੋਂ ਲੈ ਕੇ, ਮੈਂ ਸਦੀਆਂ ਤੋਂ ਲੈ ਕੇ ਸਾਧੂ ਸੰਤਾਂ ਮਹਾਤਮਾ ਪ੍ਰਚਾਰਕਾਂ ਦੀ ਸੰਗਤ ਕਰਦੇ ਹੋ ਪਏ ਸਾਧ ਸੰਗਤ ਚ, ਬਹੁਤ ਧਿਆਨ ਦੇਣਾ ਮੇਰੀ ਗੱਲ ਦਾ ਚ। ਜਿੰਨੇ ਸਾਧੂ ਸੰਤ ਮਹਾਤਮਾ ਪ੍ਰਚਾਰਕ ਨੇ ਉਹ ਕਹਿੰਦੇ ਨੇ ਦਾਨ ਕਰੋ, ਨਾਮ ਜਪੋ, ਸਤਸੰਗ ਕਰੋ, ਸੇਵਾ ਕਰੋ, ਤੀਰਥ ਯਾਤਰਾ ਕਰੋ, ਤੁਹਾਡਾ ਪਰਲੋਕ ਸੁਧਰੇਗਾ, ਤੁਹਾਡਾ ਅੱਗਾ ਸੁਧਰੇਗਾ ਸਾਧ ਸੰਗਤ ਚ। ਇਹ ਤੁਸੀਂ ਸਦੀਆਂ ਤੋਂ ਸੁਣਦੇ ਆ ਰਹੇ ਹੋ, ਯੁੱਗਾਂ ਤੋਂ ਸੁਣਦੇ ਆ ਰਹੇ ਹੋ, ਮੇਰੀ ਤਕਨੀਕ ਸੁਣਿਓ ਜੇ ਸਾਧ ਸੰਗਤ ਚ, ਦਿਆਲਤਾ ਤੁਹਾਡੀ ਹੈ। ਦਾਸ ਪ੍ਰਾਰਥਨਾ ਕਰਦਾ ਪਿਆ, ਮੈਂ ਤੁਹਾਡੇ ਤੇ ਸਵਾਲ ਕਰ ਦਿੰਦਾ, ਤੁਸੀਂ ਇੱਥੇ ਕਦ ਵਾਸਤੇ ਆਏ ਹੋ? ਮੈਂ ਤੁਹਾਡੇ ਤੇ ਸਵਾਲ ਕਰਨਾ, ਤੁਸਾਂ ਜਵਾਬ ਦੇਣਾ ਪਿਆ ਆਪਣਾ ਪਰਲੋਕ ਤੇ ਆਪਣਾ ਅੱਗਾ ਸਵਾਰਨ ਵਾਸਤੇ। ਤੁਸਾਂ ਵੀ ਸਹਿਮਤ ਹੋ ਜਾਂਦੇ ਇਸ ਗੱਲ ਦੇ ਨਾਲ, ਆਪਣੇ ਤੋਂ ਸਵਾਲ ਕਰਦਾ ਬਸ ਕਾਹਦੇ ਵਾਸਤੇ ਪੈਣੇ ਨੇ? ਅਸੀਂ ਕਹਿੰਦੇ ਆਪਣਾ ਨੇ ਗਈ ਢੱਕਣ ਦੇ ਵਾਸਤੇ। ਇਹ ਤੁਸੀਂ ਪਾਣੀ ਕਿਉਂ ਪੀਂਦੇ ਹੋ, ਪਿਆਸ ਲੱਗੀ ਸੀ, ਆਹਾਰ ਰੋਟੀ ਕਿਉਂ ਖਾਂਦੇ ਹੋ, ਪ੍ਰਸਾਦਾ ਖਾਂਦੇ ਹੋ, ਭੁੱਖ ਲੱਗੀ ਸੀ, ਆਪਾਂ ਜਵਾਬ ਆਪਣੇ ਕੋਲੋਂ। ਇਸੇ ਤਰ੍ਹਾਂ ਉਹ ਜਿਹੜੇ ਸਾਧੂ ਸੰਤ ਮਹਾਤਮਾ ਨੇ, ਤੁਸੀਂ ਮੇਰੇ ਨਾਲ ਸਹਿਮਤ ਹੋ ਗਏ, ਮੈਂ ਤੁਹਾਡੇ ਤੇ ਸਵਾਲ ਕੀਤਾ, ਤੁਸੀਂ ਜੇ ਮੇਰੇ ਨਾਲ ਸਹਿਮਤ ਹੋ ਤੇ ਮੈਂ ਆਪਣੀ ਗੱਲ ਕਰਨਾ ਪਿਆ। ਉਹ ਸਾਧੂ ਸੰਤ ਮਹਾਤਮਾ ਕਹਿੰਦੇ ਨੇ ਭਾਈ ਸੱਜਣੋ, ਤੁਸੀਂ ਆ ਸਾਧਸੰਗ ਕਰੋ, ਨਾਮ ਜਪੋ, ਬਾਣੀ ਪੜੋ, ਕਥਾ ਕੀਰਤਨ ਕਰੋ, ਸੇਵਾ ਸਿਮਰਨ ਕਰੋ, ਤੁਹਾਡਾ ਪ੍ਰਲੋਕ ਸੁਧਰੇਗਾ, ਤੁਹਾਡਾ ਅੱਗਾ ਸੁਧਰੇਗਾ। ਮੇਰੀ ਤਕਨੀਕ ਦੇ ਉਲਟੇ ਸਾਧਸੰਗ ਚ, ਮੈਂ ਕੋਈ ਲਕੀਰ ਦਾ ਫਕੀਰ ਨਹੀਂ ਸਾਧਸੰਗ ਚ, ਤੁਹਾਨੂੰ ਕੁਝ ਦੇਣ ਆਇਆ ਵਾ, ਦਿਆਂਗਾ ਤੁਹਾਨੂੰ ਸਾਧ ਸੰਗਤ ਚ, ਮੇਰੀ ਗੱਲ ਦਾ ਧਿਆਨ ਦਿਓ ਜੀ। ਹੁਣ ਤੁਸੀਂ ਸਹਿਮਤ ਹੋ ਨਾ ਭਾਈ ਤੁਹਾਡਾ ਪ੍ਰਲੋਕ ਸੁਧਰੇਗਾ, ਅੱਗਾ ਸੁਧਰੇਗਾ, ਉਹ ਸਾਧੂ ਮਹਾਤਮਾ ਕਹਿੰਦੇ ਨੇ, ਤੇ ਮੈਂ ਇਹ ਅਰਜ਼ ਕਰਨਾ ਪਿਆ ਕਿ ਤੁਹਾਨੂੰ ਪਤਾ ਵੀ ਸਾਡਾ ਅੱਗਾ ਖਰਾਬ ਹੈ? ਉਹ ਜਿਹੜੇ ਪ੍ਰਚਾਰਕਾਂ ਦੇ ਨਾਲ ਤੁਸੀਂ ਸਹਿਮਤ ਹੁੰਦੇ ਹੋ, ਤੁਹਾਨੂੰ ਪਤਾ ਹੈ? ਉਹ ਤਾਂ ਸੁਣੀਆਂ ਸੁਣੀਆਂ ਗੱਲਾਂ ਕਰੀ ਜਾਂਦੇ ਨੇ ਸਾਧ ਸੰਗਤ ਚ। ਮੈਂ ਅਰਜ਼ ਕਰਨਾ ਪਿਆ ਤੁਹਾਨੂੰ ਪਤਾ ਸਾਡਾ ਅੱਗਾ ਖਰਾਬ ਹੈ, ਕਿਹੜੀ ਗੱਲ ਤੁਸੀਂ ਕਰਦੇ ਪਏ ਸਾਧ ਸੰਗਤ ਚ? ਹੁਣ ਆਪਾਂ ਇੱਥੇ ਵਿਚਾਰ ਕਰ ਲਈਏ, ਜੇ ਸਾਡਾ ਅੱਗਾ ਖਰਾਬ ਹੁੰਦਾ ਇਹ ਮਨੁੱਖਾਂ ਦੇ ਸਾਨੂੰ ਮਿਲਦੀ ਸਾਧ ਸੰਗਤ ਚ? ਜੇ ਸਾਡਾ ਅੱਗਾ ਖਰਾਬ ਹੁੰਦਾ ਇਹ ਹੁਸਨ, ਆ ਸੁੰਦਰਤਾ, ਆ ਜਵਾਨੀ ਮਿਲਦੀ ਸਾਨੂੰ? ਜੇ ਸਾਡਾ ਅੱਗਾ ਖਰਾਬ ਹੁੰਦਾ ਆ ਤੁਸੀਂ ਸਵਰਗ ਚ ਆ ਕੇ ਬੈਠੇ ਹੋ, ਸਾਧ ਸੰਗਤ ਚ ਆ ਕੇ ਇਹਦੀ ਪ੍ਰਾਪਤੀ ਹੁੰਦੀ? ਜੇ ਸਾਡਾ ਅੱਗਾ ਖਰਾਬ ਹੁੰਦਾ ਸਾਨੂੰ ਸਤਿਗੁਰੂ ਦੀ ਪ੍ਰਾਪਤੀ ਹੁੰਦੀ? ਜੇ ਸਾਡਾ ਅੱਗਾ ਖਰਾਬ ਹੁੰਦਾ ਸਤਿਗੁਰੂ ਜੀ ਦੇ ਦਰਸ਼ਨ ਸਾਨੂੰ ਹੁੰਦੇ ਤੇ ਫਿਰ ਕਿਉਂ ਆਖੀ ਜਾਂਦੇ ਹੋ, ਕਿਉਂ ਸਹਿਮਤ ਉਹਨਾਂ ਨਾਲ ਸਾਧ ਸੰਗਤ ਜੀ? ਹੁਣ ਅੱਗਾ ਖਰਾਬ ਕਰਨੇ ਆ ਪਏ ਸਾਧ ਸੰਗਤ ਜੀ, ਹੁਣ ਕਰਨੇ ਆ ਪਏ। ਫਿਰ ਮੇਰੀ ਤਕਨੀਕ ਕੀ ਹੈ ਸਜਣੋ? ਕਥਾ ਕੀਰਤਨ ਸੇਵਾ ਸਿਮਰਨ ਕਰਕੇ ਇਸ ਲੋਕ ਨੂੰ ਸਵਾਰੋ ਸਾਧ ਸੰਗਤ ਜੀ। ਸਾਨੂੰ ਅੱਗੇ ਦੀ ਪਹਿਲਾਂ ਪੈ ਗਈ ਹੈ ਤੇ ਆਹ ਲੋਕ ਖਰਾਬ ਕਰਨੇ ਆ ਪਏ। ਘੰਟਾ ਦੋ ਘੰਟੇ ਸਿਮਰਨ ਕਰ ਲਿਆ, ਨਾਮ ਜਪ ਲਿਆ ਤੇ 24 ਘੰਟੇ ਕੁਫਰ ਤੋਂ ਲਿਆ, ਬੁਰੇ ਕੰਮ ਕੀਤੇ, ਉਹਦੇ ਨਾਲ ਅੱਗਾ ਸੁਧਰ ਜਾਏਗਾ ਸਾਧ ਸੰਗਤ ਚ। ਇਹਦੇ ਨਾਲ ਮੈਂ ਗੁਰਬਾਣੀ ਦਾ ਪ੍ਰਮਾਣ ਤੁਹਾਨੂੰ ਦੇਣ ਲੱਗਾ ਸਾਧ ਸੰਗਤ ਚ ਆਪਣੀ ਤਕਨੀਕ ਦੇ ਨਾਲ। ਹਜ਼ੂਰ ਪਾਤਸ਼ਾਹ ਕਹਿੰਦੇ ਨੇ ਤੈ ਨਰਕਿਆ ਪੁਰਾਣ ਸੁਣ ਕੀਨਾ, ਅੰਨ ਪਾਵਣੀ ਭਗਤ ਨਾ ਉਪਜੀ ਤੇ ਭੁੱਖੇ ਦਾਨ ਨਾ ਦੀਨਾ, ਕਾਮ ਨਾ ਬਿਸਰਿਓ ਕ੍ਰੋਧ ਨਾ ਬਿਸਰਿਓ ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨੀ ਛੂਟੀ ਤੇ ਨਿਹਫਲ ਭਈ ਸਭ ਸੇਵਾ। ਮੁਗੀ ਨੇ ਗੱਲ ਸਾਧ ਸੰਗਤ ਜੀ, ਕਾਮ ਨਾ ਬਿਸਰਿਓ, ਕਾਮ ਨਾ ਬਿਸਰਿਓ, ਨਹੀਂ ਵੇਖਿਆ ਧੀ, ਨਹੀਂ ਵੇਖਿਆ ਭੈਣ, ਨਹੀਂ ਵੇਖਿਆ ਮਾਂ, ਸੇਵਾ ਬੜੀ ਕਰਦਾ ਪਿਆ ਸਾਧ ਸੰਗਤ ਚ, ਲੈਕਚਰ ਬੜੀ ਕਰਦਾ ਪਿਆ, ਕਥਾ ਬੜੀ ਕਰਦਾ ਪਿਆ, ਕੀਰਤਨ ਬੜੀ ਕਰਦਾ ਪਿਆ, ਕੀ ਹੋਏਗਾ? ਮੇਰਾ ਫੈਸਲਾ ਨਹੀਂ, ਮੇਰੀ, ਮੈਂ ਆਪਣੀ ਤਕਨੀਕ ਦੇ ਨਾਲ ਗੁਰਬਾਣੀ ਜੋੜਨਾ ਪਿਆ ਸਾਧ ਸੰਗਤ ਚ। ਕਾਮ ਨਾ ਬਿਸਰਿਓ ਕ੍ਰੋਧ ਨਾ ਬਿਸਰਿਓ ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨੀ ਛੂਟੀ, ਸਾਰੇ ਨਿਹਫਲ ਭਈ ਸਭ ਸੇਵਾ ਸਾਧ ਸੰਗਤ ਚ। ਇਹਨੂੰ ਇਹਨਾਂ ਛੱਡੋ ਇਹਨਾਂ ਨੂੰ, ਫੇਰ ਸਾਰਾ ਗੱਲ ਬਣੀ ਸਾਧ ਸੰਗਤ ਜੀ। ਕਹਿੰਦੇ ਨੇ ਬਾਟ ਪਾਰ ਕਰ ਮੂਸ ਬੇਰਾਨੋ, ਪੇਟ ਭਰੈ ਅਪਰਾਧੀ, ਜਹ ਪਰਲੋਕ ਜਾਏ ਅਪਕੀਰਤ ਸੋਈ ਵਿਦਿਆ ਸਾਧੀ। ਹਿੰਸਾ ਤੋਂ ਮਨ ਤੇ ਨੀ ਛੂਟੀ, ਜੀ ਆ ਦਇਆ ਨੀ ਪਾਲੀ, ਪਰਮਾਨੰਦ ਸਾਧ ਸੰਗਤ ਮਿਲ ਕਥਾ ਪੁਨੀਤ ਨਾ ਚਾਲੀ। ਮੈਂ ਅਰਜ ਕਰਨਾ ਪਿਆ ਸੱਜਣੋ, ਸੇਵਾ ਕਰਕੇ ਸਿਮਰਨ ਕਰਕੇ ਸੰਗਤ ਕਰਨ ਕਰਕੇ ਐਸ ਲੋਕ ਨੂੰ ਸਵਾਰੋ ਸਾਧ ਸੰਗਤ ਚ। ਜਦੋਂ ਆਹ ਲੋਕ ਸੁਧਰ ਗਿਆ ਨਾ, ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਤੁਸੀਂ ਉਪਦੇਸ਼ ਸਰਵਣ ਕਰ ਦੋ, ਕਹਿੰਦੇ ਨੇ ਓਏ ਸੱਜਣੋ ਪਰਮਾਰਥ ਤੇ ਕਿਸੇ ਦਾ ਖਰਾਬ ਹੀ ਨਹੀਂ ਗਾ, ਆਪਣੇ ਤੁਸੀਂ ਆਪਣੇ ਐਸ ਲੋਕ ਨੂੰ ਸਵਾਰੋ ਤੇ ਪਰਮਾਰਥ ਤੇ ਸਾਰਿਆਂ ਦਾ ਸੁਧਰੇ ਸੁਧਰੇ, ਅੱਗਾ ਤੇ ਸਾਰਿਆਂ ਦਾ ਸੁਧਰੇ ਹੀ ਸਾਸ, ਹੁਣ ਖਰਾਬ ਕਰਨੇ ਆ ਪਏ ਗੁਰੂ ਦੇ ਪਿਆਰੇ। ਇਸ ਵਾਸਤੇ ਮਰਜ ਕਰਨਾ ਪਿਆ, ਆਹ ਆਪਾਂ ਕਥਾ ਕਰਨੇ ਆ ਪਏ, ਕੀਰਤਨ ਕਰਨੇ ਆ ਪਏ, ਸਤਸੰਗ ਸੁਣਨੇ ਆ ਪਏ, ਕਰਨੇ ਆ ਪਏ, ਆਪਣੇ ਐਸ ਲੋਕ ਨੂੰ ਸਵਾਰਨੇ ਸਾਧ ਸੰਗਤ ਚ। ਜਦੋਂ ਐਸ ਲੋਕ ਨੂੰ ਸਵਾਰਿਆ ਨਾ, ਪਰਲੋਕ ਆਪਣੇ ਆਪ ਹੀ ਸੁਧਰ ਜਾਣਾ ਸਾਧ ਸੰਗਤ ਚ, ਪਰਲੋਕ ਇਹ ਦਾ ਨੀ ਖਰਾਬ ਗੁਰੂ ਦੇ ਪਿਆਰਿਓ। ਇਸ ਵਾਸਤੇ ਇਹ ਜਿਹੜੇ ਕਾਲ ਕੇਤ ਸਨ, ਕਸ਼ੂ ਦੀ ਬੰਸ ਸੀ, ਇਹਨਾਂ ਨੇ ਆਖਿਆ ਈਰਖਾ ਦੁਬਦਾ ਕਾਹਦੇ ਵਾਸਤੇ ਰੱਖਣੀ ਹੈ, ਵੈਰ ਭਾਵ ਕਾਹਦੇ ਵਾਸਤੇ ਰੱਖਣਾ। ਗੁਰੂ ਪੰਚਮ ਪਾਤਸ਼ਾਹ ਪਤਾ ਕੀ ਕਹਿੰਦੇ ਨੇ ਸਾਧ ਸੰਗਤ ਚ? ਕਹਿੰਦੇ ਨੇ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ, ਨਾ ਕੋਈ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਖਿਮਾ ਰੱਖਿਓ ਜੇ, ਤੇ ਮੈਂ ਇਹਦਾ ਅਰਥ ਕਰਨਾ ਹੁੰਦਾ ਵੀ ਤੁਸੀਂ ਇਹ ਅਰਥ ਕਰਿਆ ਕਰੋ, ਸਾਡੀ ਸ਼ੁਰੂ ਹੋ ਗਈ ਜਦੋਂ ਸਾਧ ਸੰਗਤ ਕੀਤੀ, ਅਸਾਂ ਸਾਧ ਸੰਗਤ ਚ ਸਾਡੀ ਸ਼ੁਰੂ ਹੋ ਗਈ, ਜਿਹਨੂੰ ਈਰਖਾ ਦੁਬਦਾ ਦੇ ਨਾ ਪਤਾ, ਉਹ ਸਾਧ ਸੰਗਤ ਆਉਣਾ ਸ਼ੁਰੂ ਕਰ ਦਿਓ ਸਾਧ ਸੰਗਤ ਚ, ਤੁਹਾਨੂੰ ਪਤਾ ਲੱਗ ਜਾਏ ਈਰਖਾ ਕਿਸ ਤਰ੍ਹਾਂ ਕਰਨੀ ਗੁਰੂ ਦੇ ਪਿਆਰੇ। ਆਪਣੇ ਮਨ ਦੀ ਅਵਸਥਾ ਕਹਿੰਦੇ ਨੇ ਬਿਸਰ ਗਈ ਸਭ ਤਾਤ ਪਰ ਆਈ, ਸਾਰੀ ਨਿੰਦਿਆ ਚੁਗਲੀ ਬਿਸਰ ਗਈ ਸਾਧ ਸੰਗਤ ਚ। ਕਦੋਂ ਤੋਂ? ਜਦੋਂ ਤੋਂ ਲੈ ਕੇ ਮੈਂ ਸਾਧਨ ਕਰਨਾ ਪਿਆ ਸਾਧ ਸੰਗਤ ਚ। ਖਿਮਾ ਰੱਖਿਓ ਜੇ, ਇਹ ਸਾਰੇ ਆਪਾਂ ਹਿਸਾਬ ਲਾਈਏ ਵੀ ਜਦੋਂ ਤੋਂ ਲੈ ਕੇ ਗੁਰੂ ਦੀ ਸ਼ਰਨ ਵਿੱਚ ਆਏ ਹਾਂ, ਸਤਿਗੁਰੂ ਜੀ ਦੇ ਨਾਮ ਪ੍ਰਾਪਤ ਕੀਤਾ, ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਏ, ਨਿਤਨੇਮ ਪਾਠ ਪੂਜਾ ਕਰਨ ਲੱਗੇ ਹਾਂ, ਮਨ ਕਾਲੇ ਬਣੇ ਨੇ ਕਿ ਪਵਿੱਤਰ ਬਣੇ ਨੇ ਸਾਧ ਸੰਗਤ ਚ? ਸਭ ਸਾਵ ਲਾਓ ਗੁਰੂ ਦੇ ਪਿਆਰਿਓ, ਸਭ ਸਾਵ ਲਾਓ ਸਾਧ ਸੰਗਤ ਚ, ਪਤਾ ਤਾਂ ਲੱਗ ਜਾਂਦਾ ਆਪਣੀ ਪੀਚੇ ਦਾ ਭਈ ਇਹ ਮਨ ਪਵਿੱਤਰ ਬਣੇ ਕਿ ਕਾਲੇ ਬਣਦੇ ਨੇ ਪਏ ਸਾਧ ਸੰਗਤ ਚ, ਮਨ ਚੰਗੇ ਬਣਦੇ ਕਿ ਭੈੜੇ ਬਣਦੇ ਨੇ ਪਏ, ਤੇ ਜੇ ਕਾਲੇ ਬਣਦੇ ਫਿਰ ਕੀ ਸਵਾਰਿਆ? ਸਾਧ ਨੇ ਕੀ ਕੀਤਾ ਸਾਡਾ? ਗੁਰੂ ਨੇ ਕੀ ਕਰਤਾ ਸਾਡਾ ਸਾਧ ਸੰਗਤ ਚ? ਨਾਮ ਨੇ ਕੀ ਕਰਤਾ ਸਾਡਾ ਗੁਰੂ ਦੇ ਪਿਆਰਿਓ, ਜੇ ਸਾਡੇ ਮਨ ਕਾਲੇ ਹੀ ਬਣਦੇ ਸਾਧ ਸੰਗਤ ਚ? ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਨਾ ਕੋਈ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ। ਮੈਂ ਤੁਹਾਡੇ ਪ੍ਰਾਰਥਨਾ ਕਰਨਾ, ਜਿਉਂ ਜਿਉਂ ਸੰਗਤ ਕਰਨਾ, ਆਪਾਂ ਭਿੜਨਾ ਸਿੱਖਣੇ ਆਪੇ ਸਾਧ ਸੰਗਤ ਚ, ਡੰਗਰਾਂ ਵਾਂਗ ਈਰਖਾ ਦੁਬਦਾ। ਔਰ ਹਜ਼ੂਰ ਪਾਤਸ਼ਾਹ ਗੁਰਬਾਣੀ ਜਦੋਂ ਪੜ੍ਹਦੇ ਪੜ੍ਹੋਗੇ ਨਾ, ਗੁਰਬਾਣੀ ਪਤਾ ਕੀ ਆਉਂਦੀ ਸਾਧ ਸੰਗਤ ਚ? ਹਜ਼ੂਰ ਪਾਤਸ਼ਾਹ ਕਹਿੰਦੇ ਨੇ ਜੋਈ ਸਮਾਰੇ ਸੋਈ ਸੂਰਾ, ਜੋਈ ਸਮਾਰੇ ਸੋਈ ਪੂਰਾ, ਜੋਈ ਸਮਾਰੇ ਸੋਈ ਪਤਵੰਤਾ, ਜੋਈ ਸਮਾਰੇ ਸੋਈ ਸੂਰਾ, ਜੋ ਸੋਈ ਪੂਰਾ, ਇਸ ਮਾਰੀ ਬਿਨ ਥਾਏ ਨਾ ਪਰਾ, ਕੋਟ ਕਰਮ ਜਾਪ ਤਬ ਕਰੈ ਸਾਧ ਸੰਗਤ ਚ। जो मर्जी कर लो। कहिंदे ने गुरदुबदा चाकी है मारी कहो नानक सो ब्रह्म विचारी साध संग। इस वदास प्रार्थना करदा पै सजनो आपने ईरखा दुबदा वैर भाव ये जेड़ा के नरक दा जीवन है सजनो ईरखा दुबदे कदे सुख नहीं निकलना साध संग। आड़ा नरक स्वर्ग तुसी लेंदे कहिंदे हो ना इहदा कदे अर्थ कीता जे नरक की है नरक की है ईरखा दा जीवन साध संग। नरक है गुरु दे प्यारे किसे घर च पै गई है वह भी नरक बन गया है किसे समाज च बन गई है किसे संगत च बन गई है नरक दा जीवन है। स्वर्ग सारे परिवार दे विच एकता समाज दे विच एकता संगत च एकता यह स्वर्गी जीवन है गुरु दे प्यारे। इस वास्ते दसनो इत मैं प्रमाण फिर तुहानू किते देंगा भी नरक ते स्वर्ग ए ईरखा दा जीवन जिहड़ा है दुबदा दा जीवन है नरक है इहदे बराबर है। इस वास्ते साह संग करके नाले जदों तुसीं कहिंदे ना कबीर गुर लागा तब जानी है मिटै मोह तन ताप उदों गुरु की प्राप्ति समझो जदों इहनां दा नाश हो जाएगा साह संग च ईरखा दुबदा ये जेड़े आद ब्याद उपाद ने ताप खत्म हो जाएंगे सास उदो समझो गुरु की प्राप्ति हुई है सानू गुरु के प्यारे। कहिंदे ने हरख सोग दाजा नहीं तब हर आप है आप जो आप हरख तो सोग तो झुटवांगे ना फिर समझो मेरे ते गुरु की कृपा हो गई है तो कोई कृपा नहीं सास संग कोई कृपा नहीं आप इस लोग नू खराब करने पे गुरु के प्यारे हो। इस वास्ते काल केत दी पशु ने कशु ने अपना दूत बुलाया ते आखे आज तो लैके सा ईरखा दुबदा वैर पाव सारे छड़ दिते
चलियो दूत काशी मह आयो
ओ दूत चलता चलता काशी पहुंच गया सा संग लैके पत्र का
सब वेदी को भेत सुनायो
ओ जेड़े सारे वेदी सन भाव ओ है ते पिछोकड़ी कोई सी उन्हां नूं सारी पत्रिका दे दिती सारा सुना दिता
मदर देश बेदी सब आए
ज्यों काशी तो चले जदों ईरखा दुबदा छड़ दिती खत्म हो गया ते गुरु दे प्यारे ओ मदर देश इत्थे पहुंच गए
कीन प्रणाम निरपुंग मन लाए
ये जेड़ा के उस कशु वंश दा चलदा राजा सी उन्हें आके नमस्कार कीती पाव सत्कार दिता
निरपुंग वेद ता ते सुने सुंदर सभा बना
हुण जिवें तुहाडी सुंदर सभा सजी है ना सत्संग जी इस तरह उस राजे ने बेदियां दे कोलों वेदां दा पाठ वेदां दे अर्थ ए सरवण करने शुरू कर दिते
पढ़न वेद बेदी लगे ऊंची सुर सुख पाए
बड़े प्यार दे नाल जिहड़े बेदी सी ना उन्हां ने बड़े प्यार नाल ग्रंथां नूं पढ़ना इन्हां ने बड़े प्यार सत्संग ते ने सुनना
शाम जुजर दोए वेद सुनाए
शाम वेद जुजर वेद इन्हां दे अर्थ सारन समझाए
पढ़ ऋग्वेद भाव कर पाए
जेड़ा तीसरा ऋग्वेद है ओदा समझाया ओदे अर्थ बोध कीते
अथर्वण वेद जब ताहे सुनायो
जेड़ा के चौथा वेद अथर्वण वेद है ओदी गुरु दे प्यारो अर्थ बोध कीता
रीज भूप निज मौल चुकायो
जेड़ा के वकत दा बादशाह सी उन्हें अपना सिर चुकाता पाया प्रसन्न हो गया उस वेद नु सुन के
राज सार सब ही ते दीना
इन्ना प्रसन्न हो गया साध संग जी इन्ना प्रसन्न हो गया गुरु दे प्यारे हो कहिंदा ए राज दे भाग दे मालिक ने गुण दी कदर ना असी ईरखा दुबदा पार्टी बाज अगे आउने पे साध संग जी गुण नाल अगे नहीं आउंदे पे गुरु दे प्यारे हो जिथों कौमां ते समाजां दा नाश हुंदा पे साध संग च मां रखियो जे अज ईरखा दे नाल दुबदा दे नाल पार्टी बाज अगे आउने पे गुण करके नहीं अगे आउंदे पे साध संग च सब नाश हुंदा पे गुरु दे प्यारे कौमां दा समाजां दा परिवारां दा नाश हुंदा पे गुरु दे प्यारे। इस जदों इन्हां ने वेख्या ना भई ए गुणदायक ने ए राज दे मालक ने उस राजे ने अपना सिर चुका दिता
योग पेश आपण तन लीना
कहिंदा तुसी राज करो ते असी हुण जंगलां जावांगे असी जाके तप करांगे आ जाने गुण दी कदर साहिब सिंह च सुनिया उन्हां दे कोलों कहिंदा तुसी राज ते बैठो बेदियां नूं आखिया ते असी हुण जाके जांदे हां जंगलां नूं जांदे हां
कणे लोग तब होरन लागे
जेड़ी प्रजा सी ना उन्हें बड़ा रोकया राजन इन्हें वैराग अवस्था ना मन चलिया राज ना छड अपने राज ते राज कर पर ना उस गल ने उसने प्रवान कीता।
प्रभु प्रेम तन ताम त्यागे
इन्हें प्रभु दी कृपा दे नाल प्रभु दी दया दे नाल एना वैराग अवस्था हो गई एनी ज्ञान अग्नि प्रचंड हो गई गुरु दे प्यारो ना परवाह कीती किसे दी।
जोग पेश तन तार कै लवी चले बन ओर
लहू दी कशु सी ना लहू दी बंस सी ना ए दे के ना राज सत्संग लवियां कशु दे के राज ते आप चल पे सत्संग जी।
आए राज बेदी तब पाखे बजन बहोर
ये बेदी सना ए हो राज ते बैठ गए गुरु दे प्यारो लगे राज करन।
राज साज बेदी लीनो मन मैं अत सुख पाए
राज दी प्राप्त करके सुख ते होने सी सत्संग च सुख दे मिलना सी गुरु दे प्यारो लगे सुख लैन।
ताको पर ऐसा दियो सुन बिरिया मन लाए
गुरु हर गोबिंद साहिब सच्चे पातशाह कहंदे ने भाई बिधी चंद सत्संग जी सुनो इन्हां बेदियां दे मन दी विचार।
सुन बिरिया मन लाए बैन अस बेदी गायो
जदों ओ कशु दी बंस सोडी ओथों राज भाग दे के राज भाग छड के अपने राज तो चले ते जेडे बेदी सना ओ कहन लगे
चतर बेद सुन राज मुहे तुम दे हर खायो
केदे ने सोडियो ओ ए कशु दी बंसो तुसा सानू चार बेद दे के चार बेद साडे को सुन के सानू राज दित्ता तुसा।
तीन जन्म हम कल मैं जब हु पाएंगे
कल युग दे विच तो साडे तीन जन्म होणगे साडे
जगत पूज कर गुरु तो हे ठराएंगे
चौथी कुल विच असीं तुहानू फिर गुरु राज दे देंगे साध संग च सुनी ध्यान दिओ जे इतिहास दा तुहाडा साध संग च जो चौथी कुल आएगी जो चौथी समा आएगा ना चौथा राज आवेगा फिर असि तुहानू राज वापस दे देंगे ए बेदी सोडियां नू कहिंदे ने पए।
जब कल मैं हम आए कै गुरु नानक बपतार
जो कलयुग दा समा आ जाएगा ते असि बेदियां दी कुल नू ए कलयुग दा राज मिलेगा।
चतर गुरु तो लाए करो सुन सोडी हर खार
जो सासी सोडियां ने सुनिया ते सोडी इस गल सुन के बड़े प्रसन्न होए
सोडी पेश जोग कोलीनो
इन्हां जदों बेदियां ने वर दिता बचन कीता ते सोडी जिहड़े सी गुरु दे प्यारियो करके नमस्कार अपने भाइयां नूं दे के राज ते अपने लोग ते अपने परलोक दी यात्रा सफल करन वास्ते जंगलां नूं चल पए।
बेदी राय राज जग कीनो
इह जिहड़ा सी कलयुग दा राज लगे हुण बेदी करन साध संगत जी।
चतर साल सुत तां का जान
सारा तुहानू सतयुग तो लैके तुहानू मैं कुछ घंटिया दे विच कुछ दिनां दे विच इतिहास सुनाना पिया भाव गुरु हरगोबिंद साहिब कृपा करदे ने कहिंदे ने उसे कुल दे विच चतुर साल राजा होया
सभी जगत जे मान त्यान
जेड़ा सारे जगत ते लगा राज करन
ते सुत लोप राए ते नाम
ओदा पुत्र फिर लोप राए होया
साहन मल ते सुत अभ्याम
ओदा पुत्र फिर साहन मल होया
ते सुत कालू पयो उदारा
ओदा पुत्र फिर कालू होया
जिह लग पावन कुल पयो सारा
जिदे करके सारी कुल पवित्र होन लगी।
सब जग मैं जब तुम पयो धर्म न जाने कोई
जदों सारे जग दे विच अंधेरा हो गया इन्हां पापां दा पसारा हो गया संसार च जिहड़ा प्रकाश सी अज्ञानता सी वध गई प्रकाश घट गया
जन्म गुरु नानक लयो भई जगत मैं लोए
उस कालू दे ग्रह विखे उस अकाल पुरख ने फिर जन्म लिया सत्संग च उस अकाल पुरख ने अवतार धारिया उस भाव साहन मल लोप राए चतुर साल ते कालू ए बंस फिर चल पे सत्संग च ओदे कर फिर गुरु उस अकाल पुरख ने आप नारायण कला तार जग मैं परवर ओदे वाक अनुसार अवतार धारिया
आदि अंत प्रव एको रूप
इस वास्ते गुरु हरगोबिंद साहिब सच्चे पातशाह कहंदे ने सत्संग जी आदि अंत दा इको ही रूप है।
जां के दर्श मिटे तुम तब कूप
जिदे दर्शन मरे जिदे दर्शन करन दे नाल कई तरह तरह दे पापा दी निवृत्ति हो जांदी है।
गुरु नानक ते अंगद जान
हुण गुरु नानक सचे पातशाह हो गए बेदी गुरु अंगद देव सचे पातशाह हो गए तेहन ਗੁਰੂ ਅਮਰਦਾਸ ਹੋ ਗਏ ਭੱਲੇ, ਤੇ ਚੌਥੀ ਪਾਤਸ਼ਾਹ ਗੁਰੂ ਰਾਮਦਾਸ ਹੋ ਗਏ ਸੋਢੀ ਸਾਧ ਸੰਗਤ ਚ। ਇਹ ਤੁਹਾਡੀ ਬੰਸਿਕ ਹੋ ਗਈ ਗੁਰੂ ਦੇ ਪਿਆਰੇ, ਜਿਹੜੇ ਮੈਂ ਅਰਜ਼ ਕੀਤੀ ਸੀ ਤੁਹਾਡਾ ਇਤਿਹਾਸ ਵੀ ਹਿੰਦੂ ਤੇ ਸਿੱਖ ਦੋ ਨੀ ਸਾਧ ਸੰਗਤ ਚ, ਇਹ ਇੱਕ ਨੇ ਗੁਰੂ ਦੇ ਪਿਆਰਿਓ। ਇਹ ਜਿਹੜੀ ਕਿ ਸਾਜੁਗ ਤੋਂ ਲੈ ਕੇ ਤੁਹਾਡੀ ਬੰਸ ਚੱਲਦੀ ਹੈ ਭਈ ਇੱਥੇ ਲਿਆ ਕੇ ਹਿਲਾਰ ਦਿੱਤੀ, ਅੱਗੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸ੍ਰੀ ਸਾਹਿਬ ਜਗਜੀਤ ਸਿੰਘ ਸੱਚੇ ਪਾਤਸ਼ਾਹ ਸੋਢੀਆਂ ਤੋਂ ਕਿਵੇਂ ਚੱਲ ਪਏ ਗੁਰੂ ਦੇ ਪਿਆਰਿਓ, ਇਹ ਤੁਹਾਡਾ ਇਤਿਹਾਸ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕੀਤੀ ਹੈ। ਇਸ ਵਾਸਤੇ ਕਹਿੰਦੇ ਨੇ ਸੱਜਣੋ, ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ ਦੇ ਵਾਕ ਅਨੁਸਾਰ ਇਹ ਜਿਹੜਾ ਲੜਾਈ ਹੈ, ਝਗੜਾ ਹੈ, ਈਰਖਾ ਹੈ, ਦੁਬਦਾ ਹੈ, ਇਹਨੂੰ ਆਪਾਂ ਛੱਡ ਦਈਏ ਤੇ ਆਪਾਂ ਇੱਕ ਸਾਧ ਸੰਗਤ ਚ, ਕਿਉਂਕਿ ਇਨਸਾਨ ਕਹਾਣ ਦਾ ਕੌਣ ਹੱਕਦਾਰ ਹੈ? ਇਨਸਾਨ ਕਹਾਣ ਦਾ ਉਹ ਮਨੁੱਖ ਹੱਕਦਾਰ ਹੈ ਜਿਹੜਾ ਆਪਣੇ ਧਰਮ ਚ ਪਰਪਾ ਕਹਿ ਕਿਸੇ ਦੀ ਨਿੰਦਿਆ ਨਹੀਂ ਕਰਦਾ ਸਾਧ ਸੰਗਤ ਚ, ਉਹਨੂੰ ਇਨਸਾਨ ਸਮਝੋ ਗੁਰੂ ਦੇ ਪਿਆਰੇ। ਇਸ ਵਾਸਤੇ ਆਪ ਸਾਰੇ ਸੱਜਣਾਂ ਦੇ ਚਰਨਾਂ ਚ ਬੇਨਤੀ ਹੈ, ਉਸ ਅਕਾਲ ਪੁਰਖ ਦੀ ਕਿਰਪਾ ਦੇ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਜੇਠਾ ਜੀ ਤੇ ਭਾਈ ਵਿਧੀ ਚੰਦ ਦੀ ਪ੍ਰਾਰਥਨਾ ਪ੍ਰਵਾਨ ਕਰਦੇ ਹੋਏ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਸੰਸਾਰ ਤੇ ਆਉਣ ਦਾ ਕਾਰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬੰਸ ਜਿਹੜੀ ਕਿ ਸੂਰਜ ਬੰਸ ਤੁਰੀ ਆਉਂਦੀ ਸਾਧ ਸੰਗਤ ਚ, ਇਹ ਗੁਰੂ ਦੇ ਪਿਆਰੇ ਆਪ ਜੀ ਨੇ ਕੁਛ ਸਮੇਂ ਦੇ ਅਨੁਸਾਰ ਸਰਵਨ ਕੀਤਾ। ਕੱਲ ਤੋਂ ਲੈ ਕੇ ਮੈਂ ਆਪਣੇ ਇਤਿਹਾਸ ਨੂੰ ਬਦਲ ਦੇਣਾ, ਹੁਣ ਤੁਹਾਡੇ ਚਰਨਾਂ ਦੇ ਵਿੱਚ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਜਸ ਰੱਖਾਂਗਾ। ਆਪ ਜੀ ਦੀ ਸਤਿਗੁਰੂ ਜੀ ਦੀ ਬਖਸ਼ੀ ਬੁੱਧੀ ਦੇ ਅਨੁਸਾਰ ਸੋ ਦਾਸ ਪ੍ਰਾਰਥਨਾ ਕਰਦਾ ਸੱਜਣ, ਜਿਹੜੇ ਕਿ ਸੱਜਣ ਕੋਈ ਸ਼ੰਕਾਵਾਦੀ ਨੇ ਕੋਈ ਸਵਾਲ ਨੇ ਉਹਨਾਂ ਦੇ ਚਰਨਾਂ ਚ ਬੇਨਤੀ ਹੈ ਭਈ ਉਹ ਸਾਸਨ ਚਾਹੁੰ ਦਾ ਯਤਨ ਕਰਨ ਸਾਧ ਸੰਗਤ ਚ, ਦਾਸ ਕਿਰਪਾ ਦਾਸ ਸਤਿਗੁਰੂ ਦੀ ਬਖਸ਼ਿਸ਼ ਦੇ ਅਨੁਸਾਰ ਇਹ ਯਤਨ ਕਰੇਗਾ ਜਿਹੜੇ ਕਿ ਉਹਨਾਂ ਦੇ ਸਵਾਲ ਨੇ, ਇਸੇ ਸਾਸੰਗ ਦੇ ਰੂਪ ਦੇ ਵਿੱਚ ਮੈਂ ਉਹਨੂੰ ਨਿਵਰਤੀ ਕਰਿਆ ਜਾਵਾਂ। ਜੇ ਕਿਸੇ ਪ੍ਰਕਾਰ ਦੀ ਕਮੀ ਰਹਿ ਜਾਵੇ ਉਹ ਮੇਰੇ ਕੋਲ ਇਕਾਂਤ ਬੈਠ ਕੇ, ਕਿਉਂਕਿ ਜਿਹੜਾ ਇਕਾਂਤ ਬੈਠ ਕੇ ਜਿਹੜੀ ਨਾ ਸਮਝ ਆਵੇ ਉਹ ਫੇਰ ਪੁੱਛ ਲੈਣੀ ਹੈ, ਉਹ ਫੇਰ ਦੱਸ ਦੇਣੀ ਹੈ, ਕੁਛ ਤੁਹਾਡੇ ਕੋਲ ਮੈਨੂੰ ਮਿਲੇਗਾ, ਕੁਛ ਮੈਂ ਦਿਆਂਗਾ ਸਾਧ ਸੰਗਤ ਜੀ, ਤੇ ਸਾਰੇ ਇਸ ਤਰ੍ਹਾਂ ਗੱਲ ਹੁੰਦੀ ਹੈ। ਇਸ ਵਾਸਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਸਾਰੇ ਸੱਜਣਾਂ ਦੇ ਚਰਨਾਂ ਚ ਪ੍ਰਾਰਥਨਾ ਸੱਜਣੋ, ਈਰਖਾ ਦੁਬਦਾ ਦੇ ਵਿੱਚ ਕੁਛ ਨਹੀਂ ਪਿਆ ਸਾਧ ਸੰਗਤ ਚ, ਜਿਹੜਾ ਸਮਾਜ ਚ ਆ ਕੇ ਈਰਖਾ ਦੁਬਦਾ ਕਰਦਾ ਉਹ ਸੰਸਾਰ ਦੇ ਨਾਲ ਸਮਾਜ ਦੇ ਨਾਲ ਧਰੋਹ ਕਰਦਾ ਪਿਆ ਸਾਧ ਸੰਗਤ ਚ, ਬੜਾ ਵੱਡਾ ਪਾਪ ਹੈ ਗੁਰੂ ਦੇ ਪਿਆਰਿਓ। ਇਸ ਵਾਸਤੇ ਸਾਰੇ ਸੱਜਣਾਂ ਦੇ ਚਰਨਾਂ ਚ ਪ੍ਰਾਰਥਨਾ, ਆਪਾਂ ਗੁਰੂ ਨਾਨਕ ਨੂੰ ਮੰਨਣ ਵਾਲੇ ਹਾਂ, ਆਪਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਮੰਨਣ ਵਾਲੇ ਹਾਂ, ਆਪਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਉਪਾਸ਼ਕ ਹਾਂ, ਗੁਰੂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਨਾਮ ਰੋਸ਼ਨ ਕਰਨ ਦੇ ਵਾਸਤੇ ਸੱਜਣੋ ਸਾਰੇ ਸੱਜਣਾਂ ਦੇ ਚਰਨਾਂ ਚ ਪ੍ਰਾਰਥਨਾ, ਆਪਾਂ ਏਕਤਾ ਨੂੰ ਧਾਰਨ ਕਰੀਏ, ਆਪਾਂ ਪ੍ਰੇਮ ਤੇ ਪਿਆਰ ਨੂੰ ਧਾਰਨ ਕਰਕੇ ਇਸ ਈਰਖਾ ਦੁਬਧਾ ਨੂੰ ਛੱਡ ਕੇ ਤੇ ਆਪਣੇ ਸਮਾਜ ਨੂੰ, ਆਪਣੀ ਕੌਮ ਨੂੰ, ਆਪਣੇ ਪਰਿਵਾਰ ਨੂੰ, ਆਪਣੀ ਸੰਗਤ ਨੂੰ ਆਪਾਂ ਸਵਰਗ ਬਣਾਈਏ ਸਾਧ ਸੰਗਤ ਜੀ, ਜਿਹਦੇ ਨਾਲ ਆਪਾਂ ਨੂੰ ਲੋਕ ਦੇਵੀ ਤੇ ਆਪਾਂ ਨੂੰ ਪ੍ਰਲੋਕ ਦੇ ਸੁੱਖ ਮਿਲਣ। ਇਹਦੇ ਨਾਲ ਦਾਸ ਬਖਸ਼ੀ ਮੰਗਦਾ, ਆਈ ਸਾਸ ਨੂੰ ਜੀਆਂ ਆਖਦਾ, ਸਭ ਮਾਈ ਭਾਈ ਇਸ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਤੇ, ਹੇ ਗੋਬਿੰਦ ਹੇ ਗੁਣ ਨਿਦਾਨ ਜਾਂ ਕੈ ਸਦਾ ਬਵੇ, ਹੇ ਅਪਰੰਪਰ ਹਰ ਹਰੇ ਹਹ ਪੀ ਹੋਵਨ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਯਾਦਾ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋਈਐ ਪਰੋ, ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾ, ਗੁਣ ਦਵਾਦਾਸ ਗੁਰਿੰਦ ਕੋ ਮੇਰੀ ਹੈ।
ओंकार श्री वाहेगुरु जी की फतेह। श्री भगवती सहाय पातशाही 12वीं प्रथम भगवती सिमर कै गुरु नानक लई ध्याए। फिर अंगत गुरु अमरदास रामदास होई सहाय। अर्जन हर गोबिंद नो सिमरो श्री हर राय। श्री हर कृष्ण जी ध्याई जिस डिठे सब दुख जाए। श्री तेग बहादुर जी सिमरिया करण आउन दवै जी ताए। दसम पातशाह साहेब श्री गुरु गोबिंद सिंह जी सब थोने सहाय। सतगुरु बालक सिंह सिमरिया धर्म का मार्ग दिया बताए। श्री सतगुरु राम सिंह सिमरिया जिन्ना जम तो लिया छड़ाए। जोत का जामा श्री सागुरी सिंह सिमरिया जिन टूटी सिखी लई मिलाए। श्री सतगुरु प्रताप सिंह सिमरिया कल युग विच सुच सोध नाम बाणी का प्रभाता चलाए। हाजरा हजूर मेहरबान बेअंत पातशाह श्री सतगुरु जगजीत सिंह जी सब थोड़े सहाय। चार साहबजादे पंज प्यारे चाली मुक्ते समूह शहीद बोल कबोल सहारिया। सिखी सिदक निहारिया वेख डिठ कीता। तेरे भाणे नूं मिठा करके मनिया गुरु चरणा ते भरोसा रखिया। समूह संतां महात्मा दी कमाई दा ध्यान धरके आप दा नाम चेतावे सचे पातशाह जी सदा भुलनहार। आप सदा बख्शिंद गुरु हो दरों घरों सिखी सिदक बख्शो सतगुरु जी। दे करके दीदार दियो गऊ ते गरीब दे कष्टों दूर करो। धरती ते धर्म वरताओ कुल सृष्टि तेरा नाम जपे कोई दुखिया न होवे सतगुरु राम सिंह सचे पातशाह। साडी प्रार्थना आप दे चरणा विच के साडा कर्म धर्म बनिया रहे कालपुरख सचे पातशाह जी। आप जी की कृपा दे नाल आप जी की बख्शिश दे नाल आप दे दर्शना दिनवित आप दी सास ने आप दा पवित्र नाम सुरन कीता। इतिहास दे विचार ही अपना हर जस होया है। घड़ियां समा सवास अपनी दरगाह च लेखे लाउणा पढ़े सुने दा भाव साडे हिरदे ते वसाउणा। समूह दे कारज रास करने पड़दे टकने गुरसिखी दान बख्शना सचे पातशाह। अपनी संगत नूं प्रसाद हाजर है अपने दर ते परवान आप जी नूं भोग लगे सीत प्रसाद। तेरी साह सुन सचे पातशाह इसतने अपनी साह सुन सिर ते मेर पर हाथ रखना गुरसिखी दान बख्शना। सेवा करदिया मर्यादा ते चलदिया गुरबाणी पढ़दिया किसी प्रकार की त्रुटि जाएगी ते बख्शिश करनी। अगला समा सुख दावित करना ना विसी ना विसारी। श्री सतगुरु राम सिंह नाम चढ़दी होवे कला आप जी दे पाणे सरबत दा। जो बोले सो निहाल श्री अकाल।